गुर गोबिंद गोपाल गुर गुर पूरन नारायण है, गुर दयाल समरथ गुर, गुर नानक पतत उदारण है। पंज प्याले पंज पीर, छठम पीर बैठा गुर पारी, अर्जन काया पलट के, मूरत हर गोबिंद सुवारी। चवर शतर तख्त दे मालक साहिब श्री गुरु ग्रंथ साहिब जी दी पावन हजूरी अंदर सज बैठी गुरु प्यारी खालसा साध संगत जी फतेह प्रवान करो। वाहगुरु जी का खालसा, वाहगुरु जी की फतेह। गुरुद्वारा श्री गुरु सिंह सभा विखे आप सरबत संगतां ने हाजरीन हो करके सत्कार योग संत हरी सिंह जी रंधावे वालियां पासों तुरकी बाणी दी कथा श्रवण कीती है। आओ जो श्री गुरु हरगोबिंद साहिब महाराज जी दी वड्याई दी विचार आपां पिछले दीवाना दरमियान करके आए हाँ, उसनू अगा वधाउंदे होए गुरबाणी दी रोशनी विच गुर इतिहास नाल जुड़ के समें नू जीवन नू सफला करिए। गुरु ग्रंथ साहिब महाराज दा फरमान है, राम हम सतगुर पार ब्रह्म कर माने, हम मूढ़ मुग्ध अशुद्ध मत होते, गुर सतगुर कै बचन हर हम जाने। सिख दी ए भावना है और सिख नू ए हुक्म भी है भी गुरु नू परमेश्वर करके जानना है। गुर की महिमा कथन ना जाए, पार ब्रह्म गुर रहया सुमाए। परमात्मा दा गुरु स्वरूप ने और महिमा इन्नी है, शब्द जाल दे विच गुरु दी हस्ती बज नहीं सकती। हां जेड़ा गुरु दे गीत गावेगा, गुर के सेवक को दुख ना ब्यापे, गुर का सेवक दह दिस जापे, दुखां दी निवृत्ति गुरु साहिब कर दिंदे ने। भाई साहिब भाई नंद लाल वर्गे जितने भी विद्वान ने, गुरु घर विच महापुरश ने, जदों गुरु दी हस्ती नू वो बयान करदे ने तो इन्नी कलम पुरजोर होण दे बावजूद भी वो कह दिंदे ने भी गुरां दे तुल साड़ी कलम कोई अल्फाज नहीं कड़ पाउंदी। इन्नियां रहमतां दे गुरु मालक ने, इन्नी पहुंच दे गुरु साहिब मालक ने। भाई साहिब भाई नंद लाल ने फारसी विच गुरु हरगोबिंद साहिब दी वड्याई करदिआं ए बोल कहे ने, जेबे हर पंज मशले जहां राए, वाह जीन ते अंजुमने इरशाद वा हुदा। परशियन विचो महापुरश कहिंदे ने, ऐ गुरु हरगोबिंद साहिब सच्चे पातशाह, सोहणियां पंज मशालां प्रगट रहियां ने, जिवें मशाल ਰੋਸ਼ਨੀ ਕਰਦੀ ਹੈ, ਗੁਰੂ ਨਾਨਕ ਰੋਸ਼ਨੀ ਕਰਦੇ ਨੇ ਗਿਆਨ ਦੀ। ਮਸ਼ਾਲਾਂ ਦਾ ਆਕਾਰ ਨਿੱਕਾ ਵੱਡਾ ਹੋ ਸਕਦਾ, ਜੋਤ ਹੋਈ ਹੈ। ਹੁਣ ਕਹਿੰਦੇ ਤੁਸੀਂ ਛੇਵੀਂ ਮਸ਼ਾਲ ਪ੍ਰਗਟ ਹੋਏ ਹੋ, ਅਜ਼ਮਤਾਂ ਦੇ ਸਹਿਤ ਹੋ, ਗਿਆਨ ਦੇ ਸਹਿਤ ਹੋ, ਤੁਹਾਡੇ ਚਿਹਰੇ ਤੇ ਜ਼ੀਨਤੇ ਤੋਂ ਭਾਵ ਸੁੰਦਰਤਾ ਬੜੀ ਹੈ, ਤੁਹਾਡੇ ਵਰਗਾ ਕੋਈ ਸੁੰਦਰ ਨਹੀਂ ਹੈ। ਇਰਸ਼ਾਦ ਦਾ ਮਤਲਬ ਹੁੰਦਾ ਬਚਨ, ਔਰ ਬਚਨਾਂ ਦੇ ਨਾਲ ਤੁਸੀਂ ਪਾਰ ਉਤਾਰਾ ਕਰਨ ਵਾਲੇ ਹੋ, ਮੁਕਤੀ ਬਖਸ਼ਣ ਵਾਲੇ ਹੋ, ਰੋਗ ਸੋਗ ਮਿਟਾਉਣ ਵਾਲੇ ਹੋ, ਤੁਹਾਡੀ ਇਹ ਅਜ਼ਮਤ ਹੈ। ਸੋ ਐਸੇ ਗੁਰੂ ਹਰਗੋਬਿੰਦ ਸਾਹਿਬ, ਸਮਾਂ ਆਇਆ, ਪਿਤਾ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋ ਗਈ, ਹੁਣ ਮੀਰੀ ਪੀਰੀ ਦੇ ਸਿਧਾਂਤ ਦੀ ਲੋੜ ਕਿਉਂ ਪਈ ਹੈ? 1663 ਬਿਕਰਮੀ ਵੈਸਾਖ ਵਦੀ ਸਪਤਮੀ ਨੂੰ ਗੁਰੂ ਅਰਜਨ ਸਾਹਿਬ ਸ਼ਹੀਦ ਹੁੰਦੇ ਨੇ। ਤੋ ਇੱਕ ਗੱਲ ਸਮਝ ਵਿੱਚ ਆਉਂਦੀ ਹੈ ਵੀ ਫਕੀਰੀ ਦੀ ਭਾਸ਼ਾ ਤਖ਼ਤ ਨਹੀਂ ਸਮਝਦੇ ਹੁੰਦੇ, ਰਾਜੇ ਲੋਕ ਹੰਕਾਰੀ ਹੁੰਦੇ ਨੇ, ਪ੍ਰੇਮ ਦੀ ਗਿਆਨ ਦੀ ਭਾਸ਼ਾ ਉਹਨਾਂ ਦੀ ਸਮਝ ਵਿੱਚ ਨਹੀਂ ਆਉਂਦੀ। ਪਹਿਲੀ ਗੱਲ ਤੇ ਤਖ਼ਤ ਤੇ ਜਿਸਨੇ ਵੀ ਬੈਠਣਾ ਹੈ, ਕਈਆਂ ਦੇ ਕਤਲ ਕਰਨੇ ਪੈਂਦੇ ਨੇ, ਕਈਆਂ ਦਾ ਗਲੂਆ ਘੁੱਟਣਾ ਪੈਂਦਾ ਹੈ, ਕਈਆਂ ਨੂੰ ਦਬਾਉਣਾ ਪੈਂਦਾ ਹੈ। ਔਰੰਗਜ਼ੇਬ ਵਰਗਿਆਂ ਭਾਈ ਕਤਲ ਕੀਤੇ, ਬਾਪ ਕਤਲ ਕੀਤਾ ਤੇ ਭੈਣ ਨੂੰ ਵੀ ਸਲੋ ਪੋਇਜ਼ਨ ਦੇ ਕੇ ਮਰਵਾਇਆ, ਪਾਰਾ ਦੇ ਕੇ ਮਰਵਾਇਆ ਤਖ਼ਤ ਮੱਲਣ ਲਈ। ਇਹ ਜਿੰਨੇ ਵੀ ਰਾਜੇ ਵੇਖੋਗੇ ਇਤਿਹਾਸ ਸਾਰਿਆਂ ਦਾ ਹੀ ਇਹ ਹੈ, ਠੱਗੀ ਠੋਰੀ ਤੋਂ ਬਿਨਾਂ, ਜ਼ੁਲਮ ਤੋਂ ਬਿਨਾਂ ਤਖ਼ਤ ਨਹੀਂ ਮਿਲਦੇ। ਤੇ ਜਿਹੜਾ ਜ਼ੁਲਮ ਕਰਕੇ ਤਖ਼ਤ ਮੱਲਦਾ ਹੈ ਉਹ ਪ੍ਰੇਮ ਦੀ ਭਾਸ਼ਾ ਨਹੀਂ ਸਮਝੇਗਾ। ਕੰਡਿਆਂ ਨੂੰ ਪ੍ਰੇਮ ਦੀ ਭਾਸ਼ਾ ਨਹੀਂ ਸਮਝ ਆਉਂਦੀ, ਕੰਡਿਆਂ ਦੇ ਸਾਵੇਂ ਕੰਡੇ ਬਣਨਾ ਪੈਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਵਿਚਾਰ ਕੀਤੀ ਵੀ ਅਗਿਆਨ ਦਾ ਬੋਲ ਬਾਲਾ ਸੀ ਤੇ ਗਿਆਨ ਨਾਲ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਤਾਈਂ ਅਗਿਆਨ ਮਿਟਾਇਆ ਗਿਆ। ਅਗਿਆਨ ਦੇ ਧੱਕੇ ਨੂੰ ਗਿਆਨ ਦੀ ਤਲਵਾਰ ਨਾਲ ਮਿਟਾਇਆ ਗਿਆ। ਹੁਣ ਰਾਜਸੀ ਧੱਕਾ ਹੈ ਤੇ ਰਾਜਸੀ ਧੱਕੇ ਅੱਗੇ ਗਿਆਨ ਨਹੀਂ ਕੰਮ ਆਉਂਦਾ, ਲੋਹ ਖੜਗ ਚੁੱਕਣੀ ਪੈਂਦੀ ਹੈ, ਤਲਵਾਰ ਚੁੱਕਣੀ ਪੈਂਦੀ ਹੈ। ਤੁਸੀਂ ਧਿਆਨ ਦਿਓ, ਗਊ ਤੇ ਗਰੀਬ ਦੀ ਹੱਤਿਆ ਹੋ ਰਹੀ ਸੀ ਤੇ ਜਦੋਂ ਸਿੰਘ ਬਣ ਜਾਵੇ ਕੋਈ ਹੁਕਮਰਾਨ, ਰਾਜਾ ਸ਼ੇਰ ਬਣ ਜਾਵੇ ਤੇ ਫਿਰ ਗਊਆਂ ਤੇ ਜ਼ੁਲਮ ਹੁੰਦਾ ਹੈ। ਜ਼ਰੇ ਜ਼ਰੇ ਤੇ ਭਾਰਤ ਵਿੱਚ ਜ਼ੁਲਮ ਸੀ। ਮਹਾਰਾਜ ਨੇ ਹੁਣ ਵਿਚਾਰ ਕੀਤੀ ਹੈ ਵੀ ਗਿਆਨ ਦੀ ਬਾਤ ਛੱਡ ਕੇ ਹੁਣ ਤਲਵਾਰ ਦੀ ਬਾਤ ਕਰਨੀ ਪਵੇਗੀ। ਗਿਆਨ ਖੜਗ ਦੇ ਨਾਲ ਲੋਹ ਖੜਗ ਚੱਲੇਗੀ, ਪ੍ਰੇਮ ਰਸ ਦੇ ਨਾਲ ਵੀਰ ਰਸ ਚੱਲੇਗਾ, ਭਗਤੀ ਦੇ ਨਾਲ ਸ਼ਕਤੀ ਚੱਲੇਗੀ, ਅਧਿਆਤਮਕ ਸ਼ਕਤੀ ਦੇ ਨਾਲ ਸਰੀਰਕ ਸ਼ਕਤੀ ਚੱਲੇਗੀ। ਹੁਣ ਸੰਤ ਨੂੰ ਸਿਪਾਹੀ ਹੋਣਾ ਪਵੇਗਾ, ਹੁਣ ਮਰਦਾਨੇ ਵਾਲੀ ਰਬਾਬ ਦੇ ਨਾਲ ਸਾਜ ਦੇ ਨਾਲ ਤਲਵਾਰ ਦੀ ਧਾਰ ਚੱਲੇਗੀ, ਉਦਾਂ ਗੱਲ ਨਹੀਂ ਬਣਨੀ। ਅਧਿਆਤਮਕ ਸ਼ਕਤੀ ਦੇ ਲਈ ਤੇ ਸਾਧਨ ਨੇ, ਬੰਦਗੀ ਕਰੋ, ਚੌਂਕੜੇ ਲਓ, ਮਾਲਾ ਫੇਰੋ, ਜਿਵੇਂ ਬਾਬਾ ਕਬੀਰ ਫੇਰਦਾ, ਉਹਦੀ ਮਾਂ ਕਹਿੰਦੀ ਹੈ ਨਾ, ਜਬ ਤੇ ਮਾਲਾ ਲਈ ਨਪੋਤੇ ਤਬ ਤੇ ਸੁਖਨਾ ਬਹਿਓ, ਕਹਿੰਦੀ ਮਾਲਾ ਫੇਰੀ ਜਾਂਦਾ, ਕੰਮ ਛੱਡ ਦਿੱਤਾ ਹੈ, ਸਾਡਾ ਤੇ ਸੁੱਖ ਹੀ ਜਾਂਦਾ ਰਿਹਾ, ਹੁਣ ਪੈਸੇ ਨਹੀਂ ਕਮਾਉਂਦਾ। ਇਹ ਤੇ ਅਧਿਆਤਮਕ ਪੱਖ ਬੰਦਗੀ ਕਰਨੀ, ਨਾਲ ਹੁਣ ਸਰੀਰਕ ਪੱਖ ਵੀ ਚਾਹੀਦਾ ਹੈ। ਤੁਸੀਂ ਬੰਦਗੀ ਕਰਨੀ ਚਾਹੁੰਦੇ ਹੋ ਤੇ ਜੇ ਹੁਕਮਰਾਨ ਤੁਹਾਨੂੰ ਚੌਂਕੜਾ ਲਾਉਣ ਹੀ ਨਾ ਦੇਵੇ, ਤੱਤੀ ਤਵੀ ਤੇ ਬਾ ਦੇਵੇ ਤੇ ਕੀ ਕਰੋਗੇ ਫਿਰ? ਸੋ ਹਾਲਾਤ ਇੱਦਾਂ ਦੇ ਸਨ। ਅਧਿਆਤਮਿਕਤਾ ਵਿੱਚ ਲੋਕ ਇੰਨੇ ਖੁੱਭ ਗਏ, ਕਾਇਰ ਤੇ ਡਰਪੋਕ ਹੋ ਗਏ, ਗਊਆਂ ਸੰਗਲ ਨਾਲ ਵੱਜਦੀਆਂ ਨੇ, ਸ਼ੇਰ ਨਹੀਂ ਵੱਜਦੇ। ਨਿਰਮਾਣਤਾ ਹੱਦੋਂ ਵੱਧ ਜਾਵੇ ਤੇ ਸੰਗਲ ਗਲ ਪੈ ਜਾਂਦਾ ਹੈ। ਔਰ ਇਹੀ ਕਾਰਨ ਬਣਿਆ ਸੀ ਨਾਦਰ ਸ਼ਾਹ ਵਰਗੇ ਮੁੱਠੀ ਭਰ ਸੂਰਮੇ ਅਫਗਾਨਿਸਤਾਨ ਤੋਂ ਲੈ ਕੇ ਆਉਂਦੇ ਨੇ ਤੇ ਭਾਰਤ ਨੂੰ ਗੁਲਾਮ ਕਰਦੇ ਨੇ, ਮਾਲ ਅਸਬਾਬ ਲੁੱਟਦੇ ਨੇ, ਲੜਕੀਆਂ ਨੂੰ ਬੰਦੀ ਬਣਾਉਂਦੇ ਨੇ, ਮੰਡੀਆਂ ਵਿੱਚ ਵੇਚਦੇ ਨੇ। ਕੋਈ ਨਹੀਂ ਪੁੱਛਦਾ ਵੀ ਕਿਉਂ ਜ਼ੁਲਮ ਕਰਦੇ ਹੋ, ਕੋਈ ਸਾਹਮਣੇ ਟਿਕਣ ਵਾਲਾ ਹੀ ਹੈ ਨਹੀਂ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਬਾਬਰ ਦਾ ਜ਼ਿਕਰ ਆਉਂਦਾ ਹੈ ਨਾ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ, ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਖੁਰਾਸਾਨ ਨੂੰ ਜਿੱਤ ਕੇ ਹਿੰਦੁਸਤਾਨ ਤੇ ਹਮਲਾ ਕੀਤਾ ਬਾਬਰ ਨੇ। ਮਹਾਰਾਜ ਕਹਿੰਦੇ ਨੇ ਪ੍ਰਜਾ ਕਮਜ਼ੋਰ ਸੀ, ਅਧਿਆਤਮਿਕਤਾ ਦਾ ਪੱਖ ਵੱਧ ਗਿਆ, ਬੰਦਗੀ ਵਿੱਚ ਲੱਗੇ ਸਨ, ਤਲਵਾਰ ਚਲਾਉਣੀ ਛਤਰੀਆਂ ਨੇ ਛੱਡ ਦਿੱਤੀ ਸੀ। ਇਹਦਾ ਕਾਰਨ ਬਣਿਆ ਸੀ ਮਹਾਤਮਾ ਬੁੱਧ। ਛਤਰੀਆਂ ਦਾ ਰਾਜ ਸੀ ਭਾਰਤ ਵਿੱਚ, ਆਪਸ ਵਿੱਚ ਲੜਨ ਲੱਗ ਪਏ ਕਿਉਂਕਿ ਵਿਪਕਸ਼ ਓਪੋਜੀਸ਼ਨ ਨਾ ਰਹੀ, ਕੋਈ ਸਾਹਮਣੇ ਨਾ ਰਿਹਾ। ਬੜਾ ਲਹੂ ਵਿਆਹ ਉੱਥੇ। ਮਹਾਤਮਾ ਬੁੱਧ ਦਾ ਆਗਾਜ਼ ਹੋਇਆ ਤੇ ਉਹਨਾਂ ਇੱਕ ਨਾਰਾ ਦਿੱਤਾ, ਅਹਿੰਸਾ ਪਰਮੋ ਧਰਮੰ, ਅਹਿੰਸਾ ਹੀ ਪਰਮ ਧਰਮ ਹੈ। ਉਹ ਐਸਾ ਅਸਰ ਹੋਇਆ ਇਸ ਨਾਰੇ ਦਾ, ਇਹਨਾਂ ਛਤਰੀਆਂ ਤਲਵਾਰ ਰੱਖ ਦਿੱਤੀ, ਅਹਿੰਸਾਵਾਦੀ ਹੋ ਗਏ। ਬਸ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਮੁੱਠੀ ਭਰ ਫੌਜਾਂ ਲੈ ਕੇ ਬਾਬਰ ਆਇਆ। ਲੋਕਾਂ ਵਿੱਚ ਅੰਧ ਵਿਸ਼ਵਾਸ ਵੀ ਸੀ, ਸ਼ਸਤਰ ਵਿਦਿਆ ਵਿੱਚ ਨਿਪੁੰਨ ਨਾ ਰਹੇ ਤੇ ਤਲਵਾਰਾਂ ਦੇ ਸਾਵੇਂ ਤਲਵਾਰਾਂ ਚਲਾਉਣ ਦੀ ਜਦੋਂ ਸਮਝ ਨਾ ਹੋਵੇ ਤੇ ਉੱਥੇ ਮੰਤਰ ਕੰਮ ਨਹੀਂ ਕਰਦੇ ਹੁੰਦੇ। ਪਠਾਣਾ ਨੇ ਪੀਰ ਸੱਦ ਲਏ ਮੰਤਰ ਪੜਨ ਲਈ ਤੇ ਹਿੰਦੂ ਬਹਿ ਗਏ ਮਾਲਾ ਫੜ ਕੇ, ਤੇ ਕਰਨਾ ਕੀ ਹੈ ਜੀ, ਅਖੇ ਮੰਤਰਾਂ ਨਾਲ ਹੀ ਤਲਵਾਰਾਂ ਖੁੰਡੀਆਂ ਕਰ ਦੇਣੀਆਂ ਬਾਬਰ ਦੀਆਂ, ਤੋਪਾਂ ਦੇ ਮੂੰਹ ਬੰਦ ਕਰ ਦੇਵਾਂਗੇ। ਪੀਰ ਕਹਿੰਦੇ ਅਸੀਂ ਅੰਨਿਆਂ ਕਰ ਦੇਵਾਂਗੇ ਮੁਗਲਾਂ ਨੂੰ, ਤੇ ਗੁਰੂ ਨਾਨਕ ਸਾਹਿਬ ਨੂੰ ਪੁੱਛੋ ਵੀ ਇਹ ਟੂਣੇ ਟੱਪੇ ਚੱਲੇ? ਕਹਿੰਦੇ ਨਹੀਂ, ਕੋਟੀ ਹੂੰ ਪੀਰ ਵਰਜਰ ਹਾਏ, ਜਾਂ ਮੀਰ ਸੁਣਿਆ ਧਾਇਆ, ਥਾਨ ਮੁਕਾਮ ਜਲੇ ਬਿਜ ਮੰਦਰ, ਮੁਸ਼ ਮੁਸ਼ ਕੋਇਰ ਰੁਲਾਇਆ, ਕੋਈ ਮੁਗਲ ਨਾ ਹੋਆ, ਅੰਧਾ ਕਿਨੇ ਨਾ ਪਰਚਾ ਲਾਇਆ। ਕਹਿੰਦੇ ਮੰਤਰ ਤੇ ਪੜੇ ਗਏ, ਸੈਂਕੜੇ ਪੀਰ ਫਕੀਰ ਆ ਕੇ ਬਹਿ ਗਏ ਵੀ ਬਾਬਰ ਹਮਲਾ ਕਰ ਰਿਹਾ ਹੈ। ਵੈਨ ਦੇ ਹਰਡ ਆਫ ਦ ਐਮਪਰਰਸ ਇਨਵੇਸ਼ਨ, ਵੀ ਹਮਲਾ ਕਰ ਦਿੱਤਾ ਤੇ ਹੁਣ ਇਹਨੂੰ ਅਸੀਂ ਰੋਕ ਲੈਣਾ ਹੈ। ਆਮ ਲੋਕਾਂ ਨੂੰ ਤੇ ਗਲੀਆਂ ਚ ਰੁਲਣਾ ਹੀ ਪਿਆ, ਬੜੇ ਬੜੇ ਕੁਇਰ ਰਾਜਕੁਮਾਰ ਵੀ ਮਿੱਟੀ ਵਿੱਚ ਮਿਲਾ ਦਿੱਤੇ ਗਏ। ਤੇ ਗੁਰੂ ਨਾਨਕ ਕਹਿੰਦੇ ਕੋਈ ਅੰਨਾ ਨਹੀਂ ਹੋਇਆ ਮੰਤਰਾਂ ਨਾਲ, ਸਮਝਾਉਂਦੇ ਕੀ ਨੇ, ਤਲਵਾਰਾਂ ਅੱਗੇ ਮੰਤਰ ਨਹੀਂ ਚੱਲਦੇ ਹੁੰਦੇ, ਤਲਵਾਰ ਚੱਲਦੀ ਹੈ। ਹਿੰਸਾ ਦੇ ਅੱਗੇ ਅਹਿੰਸਾ ਕੰਮ ਨਹੀਂ ਕਰੇਗੀ। ਹੁਣ ਮੁਗਲਾਂ ਦੇ ਕੋਲ ਹਥਿਆਰ ਚੰਗੇ ਸਨ, ਵਿਦਿਆ ਸ਼ਸਤਰ ਉਹਨਾਂ ਦੇ ਰਗ ਰਗ ਵਿੱਚ ਘੁਲੀ ਹੋਈ ਸੀ। ਮੁੱਠੀ ਭਰ ਫੌਜਾਂ ਲੈ ਕੇ ਮਿੱਟੀ ਵਿੱਚ ਮਿਲਾ ਦਿੱਤਾ ਬਾਬਰ ਨੇ ਭਾਰਤ ਦੇ ਲੋਕਾਂ ਨੂੰ। ਲਾਲਾ ਦੌਲਤ ਰਾਏ ਹਿੰਦੂ ਹੋਇਆ, ਉਹਨੇ ਸਵਾਨੇ ਉਮਰੀ ਫਾਰਸੀ ਦੀ ਪੁਸਤਕ ਲਿਖੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਹ ਵਡਿਆਈ ਵੀ ਹੈ। ਉਹਦੇ ਵਿੱਚ ਉਹਨੇ ਇਹ ਲਿਖਿਆ ਹੈ ਵੀ ਹਿੰਦੂ ਧਰਮ ਦੇ ਉੱਤੇ ਜਿੰਨਾ ਚਿਰ ਇਹ ਮੁਗਲ ਪਠਾਨ ਲੋਧੀ ਡਾਇਨੈਸਟੀ ਕਾਬਜ ਰਹੇ, ਇੱਕ ਇੱਕ ਇਤਿਹਾਸ ਦਾ ਪੰਨਾ ਹਿੰਦੂਆਂ ਦੇ ਲਹੂ ਨਾਲ ਭਰਿਆ ਹੈ, ਇੰਨਾ ਜ਼ੁਲਮ ਕੀਤਾ ਗਿਆ। ਅਹਿੰਸਾਵਾਦੀ ਹੋਏ ਤੇ ਗੁਲਾਮ ਬਣ ਗਏ। ਤੇ ਫਿਰ ਰੱਬ ਦਾ ਇੱਕ ਸੁਭਾਅ ਹੈ, ਜਦੋਂ ਇੱਕ ਪਾਪ ਕਰੇ ਤੇ ਦੂਸਰਾ ਨਿਰਮਾਣ ਹੋਵੇ, ਉਹਦੇ ਵਿੱਚ ਤਾਕਤ ਨਾ ਹੋਵੇ ਬਦਲਾ ਲੈਣ ਦੀ, ਤੇ ਉਹਦੀ ਜਗ੍ਹਾ ਰੱਬ ਫਿਰ ਬਦਲਾ ਲੈਂਦਾ ਹੈ। ਉਹ ਪਾਪੀ ਨਾਲੋਂ ਵੀ ਵੱਧ ਕੇ ਕੋਈ ਅਜ਼ਮਤੀ ਦੁਨੀਆਂ ਤੇ ਆ ਜਾਂਦਾ ਹੈ। ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ, ਲੇ ਜਵਾਬ ਖੁਦਾਏ ਦਫ਼ਤਰ ਲੇਖਾ ਨੀਕ ਸਹਿ ਮਾਰ ਮੋਹੈ ਮੋਹੇ ਖਾਏ। ਕਹਿੰਦੇ ਜ਼ੋਰ ਦਿਖਾਉਣਾ ਗਰੀਬ ਗੁਰਬੇ ਤੇ ਇਹ ਪਾਪ ਹੈ, ਜ਼ੁਲਮ ਹੈ, ਤੇ ਇਹਦਾ ਲੇਖਾ ਜੋਖਾ ਪਰਮਾਤਮਾ ਕਰਦਾ ਜ਼ਰੂਰ ਹੈ। ਜੇ ਤੂੰ ਨਹੀਂ ਕਰ ਪਾਵੇਂਗਾ ਤੇ ਉਹ ਕਰੇਗਾ। ਸੋ ਹੁਣ ਅਧਿਆਤਮਕ ਪੱਖ ਦੇ ਨਾਲ ਸਰੀਰਕ ਸ਼ਕਤੀ ਦੀ ਬਾਤ ਬੜੀ ਜ਼ਰੂਰੀ ਹੋਈ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਦਸਤਾਰਬੰਦੀ ਹੋਣ ਲੱਗੀ ਹੈ। ਮਾਲਾ, ਸੇਲੀ, ਮੰਜੀ, ਨਰੀਅਲ, ਪੈਸੇ, ਤਿਲਕ, ਸਾਰੀ ਸਮੱਗਰੀ ਇਕੱਠੀ ਹੋ ਗਈ। ਗੁਰੂ ਹਰਗੋਬਿੰਦ ਸਾਹਿਬ ਵੇਖ ਕੇ ਕਹਿੰਦੇ ਬਾਬਾ ਬੁੱਢਾ ਜੀ, ਇਹ ਸ਼ਾਂਤ ਸਰੂਪ ਦੇ ਚਿੰਨ ਨੇ, ਤੋਸ਼ੇਖਾਨੇ ਸਾਂਭ ਦਿਓ, ਹੁਣ ਸ਼ਸਤਰਾਂ ਦੀ ਲੋੜ ਹੈ। ਸਾਫ਼ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ, ਕਵੀ ਸੰਤੋਖ ਸਿੰਘ ਹੁਣਾ, ਤੁਰਕ ਰਾਜ ਭਏ ਦੁਸ਼ਟ ਬਿਸਾਲੇ, ਕਿਆ ਕਿਨਹੁ ਸਤਿਗੁਰ ਪਿਤ ਨਾਲੇ। ਦੇਖੋ ਪ੍ਰੇਮ ਵਿੱਚ ਵਿਚਰੇ ਗੁਰੂ ਅਰਜਨ ਸਾਹਿਬ ਤੇ ਕੀ ਕੀਤਾ ਦੁਸ਼ਟਾਂ ਨੇ, ਮੁਗਲਾਂ ਨੇ, ਸ਼ਹੀਦ ਕੀਤਾ। ਹੁਣ ਮੈਂ ਪ੍ਰੇਮ ਵਿੱਚ ਨਹੀਂ ਵਿਚਰਾਂਗਾ, ਹੁਣ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ। ਪ੍ਰਥਮੇ ਹੁਤੇ ਸ਼ਤਰੀ ਮਹਿਪਾਲਾ, ਆ ਯੁੱਧ ਕੋ ਅਭਿਆਸ ਵਿਸਾਲਾ, ਤਜਿਓ ਜਬ ਹੈ ਸ਼ਸਤਰਨ ਅਭਿਆਸ, ਲੀਨੋ ਤੁਰਕ ਰਾਜ ਨਿਜ ਪਾਸ। ਪਹਿਲੇ ਸ਼ਤਰੀ ਸੂਰਬੀਰ ਜੰਗ ਲੜਦੇ ਸੀ ਤਾਂ ਗੁਲਾਮ ਨਹੀਂ ਹੋਏ, ਜਿੱਦਣ ਦੇ ਸ਼ਸਤਰ ਰੱਖ ਦਿੱਤੇ ਤੁਰਕਾਂ ਨੇ ਉਹਨਾਂ ਨੂੰ ਜਿੱਤ ਲਿਆ, ਤੋ ਮੈਂ ਹੁਣ ਸ਼ਸਤਰ ਉਠਾਵਾਂਗਾ। ਬਾਬਾ ਬੁੱਢਾ ਜੀ ਬੜੇ ਹੈਰਾਨ ਨੇ, ਸਭ ਕੁਝ ਤੋਸ਼ੇਖਾਨੇ ਰਖਵਾ ਦਿੱਤਾ। ਦੇਖੋ ਗੁਰੂ ਨਾਨਕ ਸਾਹਿਬ ਕਿੰਨੇ ਸ਼ਾਂਤ ਫਕੀਰ ਨੇ, ਪਰਮੇਸ਼ਵਰ ਦਾ ਸਰੂਪ ਨੇ। ਇੱਕ ਜਗ੍ਹਾ ਉਹ ਵੀ ਬਾਣੀ ਵਿੱਚ ਕਹਿੰਦੇ ਨੇ, ਮੂਰਖ ਗੰਢ ਪਵੈ ਮੋਹਮਾਰ। ਮੂਰਖਾਂ ਨੂੰ, ਮਦ ਵਿੱਚ ਮਸਤ ਲੋਕਾਂ ਨੂੰ ਪ੍ਰੇਮ ਦੀ ਭਾਸ਼ਾ ਨਹੀਂ ਸਮਝ ਆਉਂਦੀ, ਮੂੰਹ ਤੇ ਮਾਰਨੀਆਂ ਪੈਂਦੀਆਂ ਨੇ। ਹੁਣ ਕੰਡੇ ਨੂੰ ਤੁਸੀਂ ਸਮਝਾਈ ਜਾਓ ਵੀ ਕੰਡਾ ਜੀ ਚੁਭਣਾ ਛੱਡ ਦਿਓ ਤੇ ਉਹ ਛੱਡ ਦੇਵੇਗਾ। ਸ਼ੇਰ ਨੂੰ ਗਊਆਂ ਦਾ ਵੱਗ ਇਕੱਠਾ ਹੋ ਕੇ ਆਖੇ ਵੀ ਸ਼ੇਰ ਭਾਈ ਤੂੰ ਸ਼ਿਕਾਰ ਨਾ ਖੇਡਿਆ ਕਰ, ਉਹ ਛੱਡ ਦੇਵੇਗਾ। ਨਹੀਂ, ਸ਼ੇਰ ਦੇ ਸਾਵੇਂ ਸ਼ੇਰ ਬਣਨਾ ਪੈਂਦਾ ਹੈ, ਕੰਡਿਆਂ ਅੱਗੇ ਕੰਡੇ ਬਣਨਾ ਪੈਂਦਾ ਹੈ। ਸੋ ਬਾਬਾ ਬੁੱਢਾ ਜੀ ਨੇ ਜੈਸਾ ਹੁਕਮ ਹੋਇਆ, ਪੰਚੋ ਸਤਿਗੁਰ ਕੇਲੇ ਨਾਮ, ਪਾਗ ਲੀਨ ਕਰ ਮਹਿ ਅਭਿਰਾਮ। ਪੰਜਾਂ ਸਤਿਗੁਰਾਂ ਦੇ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਤਾਈਂ ਨਾਮ ਲਏ, ਅਕਾਲ ਪੁਰਖ ਦਾ ਨਾਮ ਧਿਆਇਆ, ਸ੍ਰੀ ਹਰਗੋਬਿੰਦ ਸਾਹਿਬ ਨੂੰ ਦਸਤਾਰ ਬੰਨੀ। ਤੇ ਭਾਈ ਗੁਰਦਾਸ ਲਿਖਦੇ ਨੇ, ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ, ਹਰਗੋਬਿੰਦ ਸਵਾਰੀ ਚੱਲੀ ਪੀੜੀ, ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੋ ਪਰਉਪਕਾਰੀ। ਕਹਿੰਦੇ ਅੱਗੇ ਸੀ ਪੰਜ ਪੀਰ ਗੁਰੂ ਨਾਨਕ ਤੋਂ ਗੁਰੂ ਅਰਜਨ ਸਾਹਿਬ, ਹੁਣ ਛੇਵਾਂ ਪੀਰ ਗੁਰੂ ਹਰਗੋਬਿੰਦ ਬੈਠਾ ਹੈ। ਪੀਰ ਬਜ਼ੁਰਗ ਨੂੰ ਕਹਿੰਦੇ ਨੇ, ਕਰਾਮਾਤਾਂ ਦੇ ਸਹਿਤ ਹੋਵੇ। ਅੱਜ ਕੱਲ੍ਹ ਤੇ ਜਿਹਨੂੰ ਮਰਜ਼ੀ ਪੀਰ ਬਣਾ ਲੈਂਦੇ ਆਪਾਂ। ਔਰ ਇਹ ਜਿਹੜਾ ਛੇਵਾਂ ਪੀਰ ਹੈ ਨਾ, ਭਾਰੀ ਪੀਰ ਹੈ, ਇਹਦੇ ਵਰਗਾ ਕੋਈ ਕਰਾਮਾਤ ਵਿੱਚ ਨਹੀਂ। ਔਰ ਕਹਿੰਦੇ ਗੁਰੂ ਅਰਜਨ ਸਾਹਿਬ ਨੇ ਕਾਇਆ ਪਲਟੀ ਹੈ, ਜੋਤ ਹੋਈ ਹੈ, ਸਰੀਰ ਬਦਲਿਆ ਹੈ। ਇਹ ਨਵੀਂ ਮੂਰਤ ਦਾ ਨਾਮ ਹਰਗੋਬਿੰਦ ਹੈ। ਤੋ ਕਹਿੰਦੇ ਇਹ ਸੋਢੀਆਂ ਦੀ ਪੀੜੀ ਚੱਲ ਰਹੀ ਹੈ, ਇਹ ਵੀ ਸੋਢੀ ਨੇ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਤੋਂ ਸੋਢੀਆਂ ਕੋਲ ਤਖ਼ਤ ਆਇਆ ਗੁਰੂ ਨਾਨਕ ਸਾਹਿਬ ਦਾ। ਇਹ ਜਿਹੜਾ ਵੱਡ ਜੋਧਾ ਹੈ, ਦਲ ਭੰਜਨ ਹੋਵੇਗਾ, ਭਾਵ ਦੁਸ਼ਮਣਾਂ ਦੇ ਦਲਾਂ ਦਾ ਨਾਸ਼ ਕਰਨ ਵਾਲਾ ਹੋਵੇਗਾ, ਔਰ ਪਰਉਪਕਾਰੀ, ਸਭਨਾਂ ਤੇ ਪਰਉਪਕਾਰ ਕਵੇਗਾ। ਤੋ ਸਿੱਖਾਂ ਪੁੱਛਿਆ ਗੁਰੂ ਹਰਗੋਬਿੰਦ ਸਾਹਿਬ, ਇਹ ਸਿੱਖੀ ਕਿੰਨਾ ਚਿਰ ਪ੍ਰਗਟ ਰਵੇਗੀ? ਪੁੱਛਣ ਸਿੱਖ ਅਰਦਾਸ ਕਰ, ਸ਼ਿਵ ਮਹਿਲਾਂ ਤੱਕ ਦਰਸ ਨਿਹਾਰੀ, ਅਗਮ ਅਗੋਚਰ ਸਤਿਗੁਰੂ ਬੋਲੇ ਮੁਕਤੇ ਸੁਣਹੋ ਸੰਸਾਰੀ, ਕਲਯੁਗ ਪੀੜੀ ਸੋਢੀਆਂ ਨਿਹਚਲ ਨੀਵ ਉਸਾਰ ਖਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ, ਜੁਗਾਂ ਜੁਗਾਂ ਤੱਕ ਸਿੱਖੀ ਕਹਿੰਦੇ ਪ੍ਰਗਟ ਰਹੇਗੀ। ਵੈਸੇ ਵੀ ਗੁਰੂ ਸਾਹਿਬ ਸਰੀਰ ਕਰਕੇ ਚੋਲਾ ਛੱਡਦੇ ਨੇ, ਨਿਰਗੁਣ ਤੌਰ ਤੇ ਸਦਾ ਰਹਿੰਦੇ ਨੇ ਪਰਮਾਤਮਾ ਦੇ ਸਰੂਪ ਵਿੱਚ। ਤੂੰ ਸਤਿਗੁਰ ਚਹੋ ਜੁਗੀ, ਆਪ ਆਪੇ ਪਰਮੇਸ਼ਰ, ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰਹੋ ਤੁਰ। ਜਿਹਨੂੰ ਦੇਵੀ ਦੇਵਤੇ ਧਿਆਉਂਦੇ ਨੇ ਉਹੀ ਅਕਾਲ ਪੁਰਖ ਸਤਿਗੁਰੂ ਬਣ ਕੇ ਦੁਨੀਆਂ ਤੇ ਪ੍ਰਗਟ ਹੈ। ਉਹ ਕੁਝ ਗੁਰੂ ਘਰ ਨਾਲ ਲੰਗਰ ਖਾਣ ਹੀ ਆਉਂਦੇ ਨੇ। ਜਦੋਂ ਭੀੜ ਪੈਂਦੀ ਹੈ ਤੇ ਉਦੋਂ ਉਹ ਫਿਰ ਪਿੱਠ ਦਿਖਾਉਂਦੇ ਨੇ। ਤਨ ਦੀ ਖੁਰਾਕ ਜ਼ਰੂਰੀ ਹੈ। ਲੰਗਰ ਦੀ ਪ੍ਰਥਾ ਇਸੇ ਲਈ ਚਲਾਈ, ਪਹਿਲੇ ਪੰਗਤ ਪਾਛੇ ਸੰਗਤ। ਪਹਿਲਾਂ ਲੰਗਰ ਛਕਾਓ ਤੇ ਫਿਰ ਕਥਾ ਕੀਰਤਨ ਸੁਣੋ। ਉਹਦਾ ਕਾਰਨ ਹੈ ਵੀ ਜੇ ਭੁੱਖੇ ਢਿੱਡ ਬਹਿ ਗਿਆ ਤੇ ਇਹਦਾ ਧਿਆਨ ਲੰਗਰ ਵਿੱਚ ਰਹਿਣਾ, ਤੇ ਦੂਸਰਾ ਦੀਵਾਨ ਸੁਣ ਕੇ ਘਰ ਚਲੇ ਗਿਆ ਤੇ ਰਾਤ ਦੇ 11-12 ਵਜੇ ਘਰ ਵਾਲੀ ਨੂੰ ਸਤਾਵੇਗਾ ਵੀ ਰੋਟੀ ਬਣਾ, ਤੇ ਮਹਾਰਾਜ ਕਹਿੰਦੇ ਤੂੰ ਘਰ ਵਾਲੀ ਨੂੰ ਵੀ ਨਾਲ ਹੀ ਲੈ ਆਇਆ ਕਰ ਤੇ ਇੱਥੋਂ ਲੰਗਰ ਛਕ ਜਾ ਕਰੋ, ਪ੍ਰਥਾ ਚੱਲ ਪਈ ਹੈ। ਹੁਣ ਜੇ ਨਿਰੀ ਤਨ ਦੀ ਖੁਰਾਕ ਲਈਏ, ਮਨ ਦੀ ਖੁਰਾਕ ਸੰਗਤ ਵਿੱਚ ਨਾ ਬੈਠ ਕੇ ਲਈਏ ਤੇ ਮਨ ਕਮਜ਼ੋਰ ਰਿਹਾ, ਸਰੀਰ ਤਾਕਤ ਵਿੱਚ ਵੀ ਹੋਵੇ ਦੋਵਾਂ ਚੋਵਾਂ ਨਹੀਂ ਲੜ ਸਕਦਾ। ਜੇ ਮਨ ਕਮਜ਼ੋਰ ਹੈ ਤੇ ਤੁਸੀਂ ਲੱਖਾਂ ਸਮੇਂ ਨਹੀਂ ਲੜ ਸਕਦੇ। ਨਾਮ ਅਭਿਆਸ ਕਰਕੇ ਜਿਨ੍ਹਾਂ ਦਾ ਮਨ ਤਾਕਤ ਵਿੱਚ ਹੈ ਉਹਨਾਂ ਲਈ ਭਾਈ ਨੰਦ ਲਾਲ ਕਹਿੰਦਾ ਕਿ ਸ਼ੇਰਾਨੇ ਅਫਵਾਜ਼ੇ ਮਨਸੂਰੇ ਅਸ਼ਯਕਾ ਤਾਸ, ਕਹਿੰਦਾ ਮਨਸੂਰ ਬਣਾ ਦਿੱਤੇ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਬਖਸ਼ ਕੇ ਲੱਖਾਂ ਨਾਲ ਲੜਨ ਵਾਲੇ। ਇਹ ਜਿਨ੍ਹਾਂ ਦਾ ਮਨ ਤਕੜਾ ਹੈ, ਜਿਨ੍ਹਾਂ ਨੂੰ ਮਨ ਕਰਕੇ ਸਰੀਰ ਦਾ ਮੋਹ ਨਾ ਰਿਹਾ, ਉਹ ਲੱਖਾਂ ਸਾਵੇਂ ਅੜਦੇ ਹੁੰਦੇ ਨੇ। ਤਨ ਤਕੜੇ ਵਾਲੇ ਨਹੀਂ ਅੜ ਸਕਦੇ, ਦੋਵੇਂ ਪੱਖ ਚਾਹੀਦੇ। ਕਿੰਨਿਆਂ ਕੁ ਨਾ ਬੰਦਾ ਸਰੀਰ ਕਰਕੇ ਲੜੇਗਾ। ਨਾਲੇ ਸਰੀਰ ਦੀ ਇੰਨੀ ਗੱਲ ਨਹੀਂ ਹੈ, ਜੇ ਸਰੀਰ ਕਰਕੇ ਰਾਜ ਮਿਲਦਾ ਹੁੰਦਾ ਤੇ ਜੰਗਲ ਦਾ ਰਾਜਾ ਹਾਥੀ ਚਾਹੀਦਾ ਸੀ, ਸ਼ੇਰ ਨਾ ਹੁੰਦਾ। ਜੰਗ ਜਿਗਰੇ ਨਾਲ ਲੜਨੀ ਪੈਂਦੀ ਹੈ ਤੇ ਸ਼ੇਰ ਦਾ ਜਿਗਰਾ ਭਾਰਾ ਹੈ, ਹਾਥੀ ਵੀ ਦੌੜਦਾ ਉਹਦੇ ਅੱਗੇ, ਐਵੇਂ ਨਹੀਂ ਉਹਨੂੰ ਰਾਜਾ ਆਖਿਆ ਜਾਂਦਾ। ਤੇ ਉਹ ਨਾਮ ਸਿੰਘ ਦਿੱਤਾ ਗੁਰਾਂ ਨੇ ਆਪਣੇ ਸਿੱਖਾਂ ਨੂੰ ਵੀ ਸਰੀਰ ਦੀ ਬਾਤ ਨਹੀਂ ਠੀਕ ਹੈ, ਇਹ ਤੇ ਪੂਰੀ ਪੂਰੀ ਗਊ ਹੜੱਪ ਜਾਂਦੇ ਨੇ। ਤੁਰਕ ਮੁਗਲ ਹੱਡਾ ਰੋੜੀ ਲਾ ਦਿੰਦੇ ਸਨ, ਮਾਸ ਖਾਣ ਲੱਗਦੇ ਸਨ। ਇਹਨਾਂ ਦਾ ਤੇ ਸਰੀਰ ਬੜਾ ਵੱਡਾ ਹੈ, ਕਾਇਆ ਵੱਡੀ ਹੈ, ਪਰ ਚੌਂਕੜੇ ਨਾਲ ਮਨ ਮਜ਼ਬੂਤ ਹੁੰਦਾ ਹੈ। ਉਹ ਤੁਰਕਾਂ ਕੋਲ ਹੈ ਨਹੀਂ ਸੀ, ਉਹ ਗੁਰਾਂ ਨੇ ਬਖਸ਼ਿਆ ਸਿੱਖਾਂ ਨੂੰ। ਕਹਿੰਦੇ ਪਹਿਲਾਂ ਸੰਤ ਬਣੋ, ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡ ਦਿਓ। ਜਦੋਂ ਤਨ ਦਾ ਮੋਹ ਨਾ ਰਿਹਾ, ਸਿਪਾਹੀ ਬਣ ਕੇ ਨਿਤਰੋਗੇ, ਫਿਰ ਲੱਖਾਂ ਦਾ ਡਰ ਨਹੀਂ ਰਹੇਗਾ। ਜਿਹਦਾ ਚੌਂਕੜਾ ਨਹੀਂ ਹੈ, ਨਿਰਾ ਸਿਪਾਹੀ ਲੱਖਾਂ ਨਾਲ ਨਹੀਂ ਲੜ ਸਕਦਾ ਹੁੰਦਾ, ਦੋਵਾਂ ਚੋਵਾਂ ਨਹੀਂ ਲੜ ਸਕਦਾ, ਕਿਉਂਕਿ ਮਨ ਅੰਦਰ ਮੋਹ ਹੁੰਦਾ ਹੈ ਤਨ ਦਾ ਵੀ ਮੈਂ ਘਰ ਵੀ ਮੁੜਨਾ ਹੈ, ਘਰ ਵਾਲੇ ਵੀ ਨੇ ਪਿੱਛੇ। ਜਿਹਦਾ ਮਨ ਮਜ਼ਬੂਤ ਹੈ ਉਹਨੂੰ ਕਿਸੇ ਦਾ ਤੇ ਮੋਹ ਨਹੀਂ ਹੈ, ਫਿਰ ਉਹ ਸਿਰ ਦੇਣ ਲਈ ਤਿਆਰ ਰਹਿੰਦਾ ਹੈ ਧਰਮ ਲਈ। ਜਿਹੜੇ ਸੀ ਨਾ ਨਿਰੇ ਲੰਗਰ ਖਾਣੇ, ਜਿਹਨਾਂ ਸੁੱਖ ਲਿਆ ਸੀ, ਉਹਨਾਂ ਮਸੰਦਾਂ ਮਾਤਾ ਗੰਗਾ ਜੀ ਨੂੰ ਸ਼ਿਕਾਇਤ ਕੀਤੀ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਗਲਤ ਮੰਨੇ ਚੱਲ ਪਏ ਨੇ। ਸਿੱਖੀ ਹੈ ਫਕੀਰਾਂ ਦੀ, ਭਗਤੀ ਦੀ, ਇਹ ਸ਼ਕਤੀ ਦੀ ਗੱਲ ਕਰਨ ਲੱਗ ਪਏ ਨੇ, ਇਹ ਸ਼ਸਤਰਾਂ ਦੀ ਗੱਲ ਕਰਨ ਲੱਗ ਪਏ ਨੇ। ਮਾਤਾ ਜੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਹੈ, ਜਹਾਂਗੀਰ ਹੋਣਾ, ਚੰਦੂ ਹੋਣਾ, ਤੇ ਜੇ ਇਹ ਤਲਵਾਰ ਦੀ ਗੱਲ ਕਰਨਗੇ ਤੇ ਕੋਈ ਪਤਾ ਨਹੀਂ ਹੈ ਇਹਨਾਂ ਨਾਲ ਵੀ ਉਹੀ ਸਲੂਕ ਕੀਤਾ ਜਾਵੇ ਜੋ ਇਹਨਾਂ ਦੇ ਪਿਤਾ ਨਾਲ ਹੋਇਆ ਹੈ। ਤੇ ਇਹਨਾਂ ਨੂੰ ਆਖੋ ਮਾਲਾ ਫੇਰੋ, ਰੱਬ ਰੱਬ ਕਰੋ, ਦਿੱਲੀ ਦਰਬਾਰ ਨਾਲ ਨੇੜਤਾ ਕਰੋ, ਵਿਗਾੜਨੀ ਨਹੀਂ ਹੈ। ਹੁਣ ਜਿਹੜਾ ਸੁੱਖ ਲੈਣ ਗਿੱਝਾ ਹੋਵੇ ਉਹ ਫਿਰ ਲੜਾਈ ਝਗੜੇ ਦੀ ਗੱਲ ਤੇ ਨਹੀਂ ਨਾ ਕਰੇਗਾ। ਮਾਤਾ ਜੀ ਨੇ ਸ਼ਾਮਾਂ ਨੂੰ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਪੁੱਛਿਆ, ਕਵੀ ਸੰਤੋਖ ਸਿੰਘ ਲਿਖਦੇ ਨੇ, ਮੁਖ ਤੇ ਕਹੋ ਸ਼ਸਤਰ ਹਮ ਧਾਰੈ, ਗੁਰੂ ਪਿਤਾ ਕੋ ਬੈਰ ਸੰਭਾਰੈ, ਆਪਣੇ ਘਰ ਮੈਂ ਸੁਭਟ ਨਾ ਏਕ, ਕਿਮ ਰਣ ਧਰਬੈ ਧਰਹੋ ਬਿਬੇਕ, ਇਹ ਕਿੱਥੋਂ ਤੁਸੀਂ ਸੋਚ ਲਿਆ ਵੀ ਜਹਾਂਗੀਰ ਨਾਲ ਲੜੋਗੇ, ਦਿੱਲੀ ਤਖ਼ਤ ਨਾਲ ਲੜੋਗੇ, ਉਹਨਾਂ ਦੇ ਜ਼ੁਲਮ ਨੂੰ ਮਿਟਾਓਗੇ, ਉਹਨਾਂ ਕੋਲ ਲੱਖਾਂ ਸੂਰਮੇ ਨੇ ਤਲਵਾਰ ਚਲਾਉਣ ਵਾਲੇ, ਤੁਹਾਡੇ ਕੋਲ ਮਾਲਾ ਫੇਰਨ ਵਾਲੇ ਫਕੀਰ ਨੇ, ਤਾਂ ਫਕੀਰ ਕਿਵੇਂ ਲੜਨਗੇ ਖਾਨਦਾਨੀ ਤਲਵਾਰੀਆਂ ਦੇ ਨਾਲ? ਤੇ ਗੁਰੂ ਹਰਗੋਬਿੰਦ ਸਾਹਿਬ ਹੁਣ ਆਪਣੀ ਅੰਦਰ ਦੀ ਤਾਕਤ, ਅਜ਼ਮਤ, ਕਰਾਮਾਤ ਜਿਹਨੂੰ ਕਹਿੰਦੇ ਨੇ, ਉਹ ਪ੍ਰਗਟ ਕਰਦੇ ਨੇ। ਸੁਣ ਗੰਗਾ ਤੇ ਸਤਿਗੁਰ ਬੋਲੇ, ਹਤੋਂ ਪਾਤ ਕੀ ਪ੍ਰਣ ਨਹਿਣ ਡੋਲੇ, ਮੈਂ ਪਰਬਤ ਕੋ ਗਰਦ ਮਿਲਾਵੂ, ਰਜ ਕਨ ਕੋ ਸਮ ਮੇਰ ਬਣਾਵੂ, ਸੰਤ ਬਣੇ ਪ੍ਰਤਾਪ ਨਾ ਜਾਣੈ, ਹਤੋਂ ਛਤਰ ਮੈਂ ਬਨ ਸਵਧਾਨੈ। ਮਾਤਾ ਜੀ, ਜੇ ਜਹਾਂਗੀਰ ਸੁਮੇਰ ਪਰਬਤ ਹੈ ਨਾ, ਪਹਾੜ ਵਰਗਾ ਹੈ, ਤੇ ਮੈਂ ਉਸ ਅਜ਼ਮਤ ਦਾ ਕਰਾਮਾਤ ਦਾ ਮਾਲਕ ਹਾਂ, ਮੈਂ ਐਸੇ ਪਹਾੜਾਂ ਨੂੰ ਮਿੱਟੀ ਵਿੱਚ ਮਿਲਾਉਣਾ ਜਾਣਦਾ ਹਾਂ, ਤੇ ਮਿੱਟੀ ਵਿੱਚ ਰੁਲਦਿਆਂ ਨੂੰ ਤਖ਼ਤ ਬਖਸ਼ਣੇ ਜਾਣਦਾ ਹਾਂ। ਜਿੱਦਣ ਮੈਦਾਨੇ ਜੰਗ ਵਿੱਚ ਭੇੜ ਹੋਵੇਗਾ, ਉਦਣ ਪਤਾ ਲੱਗੇਗਾ ਵੀ ਫਕੀਰਾਂ ਦੀ ਤਾਕਤ ਕੀ ਹੈ ਤੇ ਅਮੀਰਾਂ ਦੀ ਤਾਕਤ ਕੀ ਹੈ। ਇਤਿਹਾਸ ਗਵਾਹ ਹੈ, ਕਦੇ ਇੰਡੀਆ ਦੀ ਹਿਸਟਰੀ ਪੜ੍ਹੋ, ਚਾਰ ਜੰਗਾਂ ਬਾਦਸ਼ਾਹ ਸ਼ਾਹਜਹਾਂ ਦੀ ਫੌਜ ਕੋਲੋਂ ਇਸ ਫਕੀਰ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਤੀਆਂ ਸਨ। ਇੱਕ ਵੀ ਦਿੱਲੀ ਪੱਤ ਜੰਗ ਨਹੀਂ ਸੀ ਜਿੱਤ ਸਕਿਆ। ਇਹਨੂੰ ਬਾਣੀ ਕੀ ਕਹਿੰਦੀ ਹੈ? ਸਭ ਤੇ ਵੱਡ ਸਮਰੱਥ ਗੁਰ, ਦੇਵ ਸਭ ਸੁਖ ਪਾਈ ਤਿਸਕੀ ਸੇਵ, ਗੁਰੂ ਦੇ ਨਾਲੋਂ ਵੱਧ ਕੇ ਕਿਸੇ ਦੀ ਅਜ਼ਮਤ ਨਹੀਂ ਹੈ। ਦ ਆਲ ਪਾਵਰਫੁਲ ਡਿਵਾਈਨ ਗੁਰੂ ਇਜ਼ ਦ ਗ੍ਰੇਟੈਸਟ ਆਫ ਆਲ, ਗੁਰੂ ਦੇ ਤੁਲ ਕਿਸੇ ਦਾ ਰੁਤਬਾ ਨਹੀਂ, ਕਿਸੇ ਦੀ ਅਜ਼ਮਤ ਨਹੀਂ, ਜਿੰਨੇ ਮਰਜ਼ੀ ਪੀਰ ਫਕੀਰ ਇੱਥੇ ਤੁਰੇ ਫਿਰਨ। ਜਾਂ ਕਾ ਕੀਆ ਸਭ ਕਿਛ ਹੋਏ ਤਿਸਕਾ ਅਮਰ ਨਾ ਮੇਟੈ, ਕੋਏ ਪਾਰ ਬ੍ਰਹਮ ਪਰਮੇਸ਼ਰ ਅਨੂਪ, ਸਫਲ ਮੂਰਤ ਗੁਰ ਤਿਸਕਾ ਅਰੂਪ, ਸਫਲਾ ਮੂਰਤ ਹੈ ਗੁਰਾਂ ਦੀ, ਅਕਾਲ ਪੁਰਖ ਦਾ ਸਰੂਪ ਨੇ, ਤੇ ਰੱਬ ਦੇ ਸਾਹਮਣੇ ਕੌਣ ਟਿਕ ਸਕਦਾ ਹੈ ਮੈਦਾਨੇ ਜੰਗ ਵਿੱਚ? ਸਮਾਂ ਆਇਆ, ਸ੍ਰੀ ਹਰਿਮੰਦਰ ਸਾਹਿਬ ਦੇ ਚਰਨਾਂ ਵਾਲੇ ਬੰਨੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਇੱਟ ਪਕੜ ਕੇ ਨੀਵ ਰੱਖ ਦਿੱਤੀ। ਪ੍ਰਥਮ ਆਪਣੇ ਲੇਕਰ ਹਾਥ ਧਰੀ, ਈਂਟ ਬਲ ਤੇਜ ਕੇ ਸਾਥ, ਅਜ਼ਮਤ ਦੇ ਨਾਲ ਨੀਵ ਰੱਖੀ। ਅਵਚਲ ਨੀਵ ਧਰੀ ਗੁਰੂ ਨਾਨਕ, ਨਿਤ ਨਿਤ ਚੜ੍ਹੈ ਸਵਾਈ। ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੂੰ ਸੇਵਾ ਵਿੱਚ ਲਾਇਆ, ਹੋਰ ਸਿੱਖਾਂ ਨੂੰ ਸੇਵਾ ਵਿੱਚ ਲਾਇਆ, ਅਕਾਲ ਬੁੰਗਾ ਬਣਾਇਆ, ਇੱਕ ਚਬੂਤਰਾ ਬਣ ਗਿਆ। ਚਬੂਤਰੇ ਦੇ ਉੱਤੇ ਤਖ਼ਤ ਬਣਾਇਆ ਗਿਆ ਤੇ ਤਖ਼ਤ ਤੇ ਅਕਾਲ ਦਾ ਰੂਪ ਗੁਰੂ ਹਰਗੋਬਿੰਦ ਸਾਹਿਬ ਬੈਠੇ। ਇਸ ਅਕਾਲ ਬੁੰਗੇ ਨੂੰ ਹੀ ਅਕਾਲ ਤਖ਼ਤ ਕਿਹਾ ਜਾਣ ਲੱਗਾ। ਸਾਨੂੰ ਦੋਵੇਂ ਪੱਖ ਚਾਹੀਦੇ ਨੇ। ਤੂੰ ਗੁਰਪ੍ਰਸਾਦ ਕਰ ਰਾਜ ਜੋਗ, ਮੀਰੀ ਤੇ ਪੀਰੀ, ਰਾਜ ਤੇ ਜੋਗ, ਜੋਗ ਰੱਬ ਨਾਲ ਜੁੜਨਾ, ਤੇ ਰਾਜ ਦਾ ਭਾਵ ਤੁਸੀਂ ਸਮਝਦੇ ਹੀ ਹੋ, ਸ਼ਕਤੀ ਦਾ ਪੱਖ ਹੈ। ਔਰ ਸਭ ਨੂੰ ਹੁਕਮਨਾਮੇ ਭੇਜੇ ਗਏ ਵੀ ਹੁਣ ਜਿੰਨੇ ਵੀ ਆਉਣਾ ਹੈ ਗੁਰੂ ਘਰ, ਤੁਸੀਂ ਚੰਗੇ ਬਸਤਰ, ਭੋਜਨ, ਰਸਤ ਬਸਤ, ਸ਼ਮਿਆਨੇ, ਗਲੀਚੇ ਲੈ ਕੇ ਆਉਂਦੇ ਹੋ, ਠੀਕ ਹੈ, ਤੁਹਾਡੇ ਤੇ ਗੁਰੂ ਸਾਹਿਬ ਕਹਿੰਦੇ ਸਾਡੀ ਖੁਸ਼ੀ ਹੈ, ਪਰ ਜੇ ਵਧੇਰੇ ਖੁਸ਼ੀ ਲੈਣੀ ਹੈ ਤੇ ਸ਼ਸਤਰ ਲੈ ਕੇ ਆਓ, ਘੋੜੇ ਲੈ ਕੇ ਆਓ, ਆਪਣੇ ਜਵਾਨ ਸਰੀਰ ਲੈ ਕੇ ਆਓ ਜੋ ਜ਼ੁਲਮ ਦੇ ਸਾਵੇਂ ਟਿਕ ਸਕਣ। ਕਹਿੰਦੇ ਜੋ ਸਿੱਖ ਅੰਨ ਹੈ ਸ਼ਸਤਰ ਤੁਰੰਗਾ, ਹੋਏ ਖੁਸ਼ੂ ਹੋਏ ਖੁਸ਼ੀ ਗੁਰ ਕੀ ਮੁਖ ਅੰਗਾ। ਕਹਿੰਦੇ ਜਿਹੜਾ ਸ਼ਸਤਰ ਲੈ ਕੇ ਆਵੇਗਾ ਉਹਦੇ ਤੇ ਵਿਸ਼ੇਸ਼ ਗੁਰਾਂ ਦੀ ਖੁਸ਼ੀ, ਜਿਸ ਨੂੰ ਤੇਰੀ ਖੁਸ਼ੀ ਤਿੰਨ ਨੌ ਨਿਧ ਪੁੰਚੀ ਹੈ, ਜਿਨ੍ਹਾਂ ਤੇ ਗੁਰੂ ਖੁਸ਼ ਹੈ, ਕਹਿੰਦੇ ਨਿਧੀਆਂ ਸਿੱਧੀਆਂ ਦੇ ਮਾਲਕ ਬਣ ਜਾਂਦੇ ਨੇ। ਐਲਾਨ ਕੀਤਾ ਗੁਰਾਂ ਨੇ, ਅਕਾਲ ਬੁੰਗੇ ਦੇ ਸਿੰਘਾਸਣ ਤੇ ਬੈਠੇ ਸਨ, ਬਾਬਾ ਬੁੱਢਾ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਗੁਰਾਂ ਦੇ ਕਹਿਣ ਤੇ ਪਹਿਨਾ ਦਿੱਤੀਆਂ, ਪਰ ਹੈਰਾਨ ਬੜੇ ਨੇ ਬ੍ਰਿਧ ਆਦਕ ਗੁਰਦਾਸ ਮਸੰਦ ਅਵਵੋਕਤ ਬਿਸਮਾਏ ਬਿਲੰਦ। ਹੈਰਾਨ ਇਸ ਗੱਲੋਂ ਨੇ ਮਹਾਰਾਜ ਅੱਗੇ, ਜਿੰਨੇ ਸੂਰਮੇ ਹੋਏ ਇੱਕ ਤਲਵਾਰ ਪਾਉਂਦੇ ਸੀ, ਤੁਸੀਂ ਦੋ ਪਾ ਲਈਆਂ। ਤੋ ਮਹਾਰਾਜ ਕਹਿੰਦੇ ਇੱਕ ਮੀਰੀ ਦੀ ਹੈ ਤੇ ਇੱਕ ਪੀਰੀ ਦੀ ਹੈ। ਮੀਰੀ ਸ਼ਕਤੀ ਨੂੰ ਕਹਿੰਦੇ ਤੇ ਪੀਰੀ ਭਗਤੀ ਨੂੰ ਕਹਿੰਦੇ। ਭਗਤੀ ਦੀ ਤਲਵਾਰ 2 ਇੰਚ ਵੱਡੀ ਸੀ ਸ਼ਕਤੀ ਦੀ ਤਲਵਾਰ ਨਾਲੋਂ। ਇਹਦਾ ਮਤਲਬ ਸਮਝਿਓ, ਭਗਤੀ ਹਮੇਸ਼ਾ ਸ਼ਕਤੀ ਦੇ ਸਿਰ ਤੇ ਚਾਹੀਦੀ ਹੈ। ਜੇ ਸ਼ਕਤੀ ਸਿਰ ਤੇ ਬਹਿ ਗਈ, ਭਗਤੀ ਘੱਟ ਗਈ ਤੇ ਬੰਦਾ ਨਿਰਦੇਈ ਹੋ ਜਾਂਦਾ ਹੈ, ਜ਼ਾਲਮ ਹੋ ਜਾਂਦਾ ਹੈ। ਜਿਵੇਂ ਔਰੰਗਜ਼ੇਬ ਜ਼ੁਲਮ ਕਰਦਾ ਹੈ, ਜਿਵੇਂ ਜਹਾਂਗੀਰ ਜ਼ੁਲਮ ਕਰਦਾ ਹੈ। ਤੇ ਜਦੋਂ ਭਗਤੀ ਸਿਰ ਤੇ ਹੋਵੇ, ਸ਼ਕਤੀ ਅਧੀਨ ਹੋਵੇ, ਤੇ ਫਿਰ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਹੁੰਦਾ ਹੈ। ਸਭ ਸੁਖਾਲੀ ਬੁੱਠੀਆਂ ਇਹੋ ਹੋਆ ਹਲੇਮੀ ਰਾਜ ਜੀਓ, ਜਿੱਥੇ ਕਿਸੇ ਨਾ ਧੱਕਾ ਨਹੀਂ। ਭਗਤੀ ਹਮੇਸ਼ਾ ਹੀ ਬਹੁਤਾਤ ਵਿੱਚ ਚਾਹੀਦੀ ਹੈ। ਔਰ ਦੂਸਰਾ ਪੱਖ ਸਮਝਿਓ, ਭਗਤੀ ਦਾ ਕੇਂਦਰ ਹਰਿਮੰਦਰ ਸਾਹਿਬ ਸਿਰ ਵੱਲ ਹੈ, ਸ਼ਕਤੀ ਦਾ ਕੇਂਦਰ ਅਕਾਲ ਤਖ਼ਤ ਚਰਨਾਂ ਵੱਲ ਹੈ। ਭਗਤੀ ਦੇ ਕੇਂਦਰ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਮਿਲੀ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਨਾਲ ਸ਼ਕਤੀ ਦਾ ਕੇਂਦਰ ਸ਼੍ਰੀ ਦਸਮ ਗ੍ਰੰਥ ਸਾਹਿਬ ਹੈ, ਭਗਤੀ ਨੂੰ ਉੱਤੇ ਰੱਖਿਆ ਹੈ। ਹੁਣ ਤੁਸੀਂ ਆਖੋਗੇ ਕੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਸ਼ਕਤੀ ਨਹੀਂ ਦਿੰਦਾ, ਵੀ ਦਸਮ ਗ੍ਰੰਥ ਦੀ ਲੋੜ ਪੈ ਗਈ। ਫਿਰ ਇਸ ਤਰਕ ਤੇ ਆ ਵੀ ਤਰਕ ਖੜਾ ਵੀ ਕੀ ਗੱਲ, ਹਰਿਮੰਦਰ ਸਾਹਿਬ ਸ਼ਕਤੀ ਨਹੀਂ ਸੀ ਦਿੰਦਾ, ਅਕਾਲ ਤਖ਼ਤ ਦੀ ਲੋੜ ਪੈ ਗਈ। ਕੀ ਗੱਲ, ਗੁਰੂ ਨਾਨਕ ਸਾਹਿਬ ਵਿੱਚ ਸ਼ਕਤੀ ਹੈ ਨਹੀਂ ਸੀ ਵੀ ਤਲਵਾਰ ਫੜ ਕੇ ਜੰਗ ਲੜ ਲੈਂਦੇ, ਇੰਨੇ ਜਾਮੇ ਡੀਕਦੇ ਰਹੇ ਵੀ ਮੈਂ 6ਵਾਂ ਗੁਰੂ ਹਰਗੋਬਿੰਦ ਫੜ ਕੇ ਹੀ ਤਲਵਾਰ ਉਠਾਉਣੀ ਹੈ। ਅਸਲ ਦੇ ਵਿੱਚ ਅਕਾਲ ਪੁਰਖ ਨੇ ਧੁਰੋਂ ਜੋ ਜੋ ਕਰਮ ਕਰਨਾ ਹੈ ਡਿਊਟੀਆਂ ਲੱਗੀਆਂ ਨੇ, ਜਿਹੜੇ ਜਾਮੇ ਵਿੱਚ ਜੋ ਕਰਨਾ ਹੈ ਉਹ ਕਰ ਰਿਹਾ ਹੈ। ਹੁਣ 6ਵੇਂ ਜਾਮੇ ਤਲਵਾਰ ਫੜੀ ਹੈ ਗੁਰੂ ਅਰਜਨ ਸਾਹਿਬ, 5ਵੇਂ ਜਾਮੇ ਨਾ ਫੜੀ, ਇਹਦਾ ਮਤਲਬ ਇਹ ਨਹੀਂ ਉਹ ਅਧੂਰੇ ਨੇ। ਅਕਾਲ ਪੁਰਖ ਦੇ ਹੁਕਮ ਵਿੱਚ ਖੇਡ ਚੱਲਦੀ ਹੈ। ਆਦਿ ਗ੍ਰੰਥ ਵੀ ਜ਼ਰੂਰੀ ਹੈ ਤੇ ਦਸਮ ਗ੍ਰੰਥ ਵੀ ਜ਼ਰੂਰੀ ਹੈ, ਹਰਿਮੰਦਰ ਵੀ ਜ਼ਰੂਰੀ ਹੈ ਤੇ ਅਕਾਲ ਤਖ਼ਤ ਵੀ ਜ਼ਰੂਰੀ ਹੈ, ਮੀਰੀ ਵੀ ਜ਼ਰੂਰੀ ਹੈ ਤੇ ਪੀਰੀ ਵੀ ਜ਼ਰੂਰੀ ਹੈ। ਇਸ ਗੱਲ ਨੂੰ ਸਮਝਿਓ, ਪਰ ਭਗਤੀ ਹਮੇਸ਼ਾ ਤਖ਼ਤ ਤੇ ਰਹਿੰਦੀ ਹੈ, ਸ਼ਕਤੀ ਚਰਨਾਂ ਵਿੱਚ ਰਹਿੰਦੀ ਹੈ। ਇਹ ਪੱਖ ਸਮਝਣ ਵਾਲਾ ਹੈ। ਅਰੋਗ ਸੋਗ ਸਭ ਦੁੱਖ ਬਿਨਾਸੇ ਸਤਿਗੁਰ ਕੀ ਸਰਣਾਈ, ਸੰਗਤਾਂ ਗੁਰਾਂ ਦੀ ਸੰਗਤ ਵਿੱਚ ਆਉਣ ਲੱਗ ਪਈਆਂ। ਔਰ ਵੇਖੋ ਕੈਸੀ ਖੇਡ ਹੈ, ਅਧਿਆਤਮਕ ਪੱਖ ਮਜ਼ਬੂਤ ਰਵੇ, ਹਰਿਮੰਦਰ ਸਾਹਿਬ ਆਸਾ ਦੀ ਵਾਰ ਲੱਗਦੀ ਹੈ। ਉਹਦੇ ਬਾਅਦ ਸਰੀਰਕ ਪੱਖ ਨੂੰ ਤਕੜਿਆਂ ਰੱਖਣ ਲਈ ਅਕਾਲ ਤਖ਼ਤ ਸਾਵੇਂ ਢਾਡੀ ਵਾਰਾਂ ਲੱਗਦੀਆਂ ਨੇ, ਵੀਰ ਰੱਸੀ ਵਾਰਾਂ, ਜੰਮਿਆ ਲਹੂ ਪਿਘਲ ਜਾਵੇ, ਤੇ ਨਾਲੇ ਕੁਸ਼ਤੀਆਂ ਕਰਾਉਂਦੇ ਨੇ ਗੁਰੂ ਹਰਗੋਬਿੰਦ ਸਾਹਿਬ। ਦੋਵੇਂ ਪੱਖ ਮਜ਼ਬੂਤ ਕਰਨੇ ਨੇ। ਫਿਰ ਅਕਾਲ ਤਖ਼ਤ ਅੱਗੇ ਝਗੜੇ ਵੀ ਲੋਕਾਂ ਦੇ ਨਿਬੜਨ ਲੱਗੇ। ਗੁਰ ਪੂਰੇ ਮਿਲ ਝਗੜ ਚੁਕਾਇਆ, ਗੁਰੂ ਝਗੜੇ ਮੁਕਾਉਣ ਵਾਲਾ ਹੈ, ਮਿਟਾਉਣ ਵਾਲਾ ਹੈ। ਉਧਰ ਜਦੋਂ ਬੜੇ ਬੜੇ ਗਾਂਢੀਵ ਸੂਰੇ ਘੋੜੇ ਲੈ ਕੇ ਸਿੱਖ ਸੈਨਾ ਵਿੱਚ ਭਰਤੀ ਹੋਣ ਲੱਗੇ, ਭਵਿੱਖਿਅਤ ਫੌਜ ਤਿਆਰ ਹੋਣ ਲੱਗ ਪਈ, ਆਪਾ ਵਾਰਨ ਵਾਲੇ ਆ ਗਏ, ਮੁਗਲੀਆ ਸਲਤਨਤ ਦੇ ਜ਼ੁਲਮ ਨੂੰ ਰੋਕਣ ਲਈ ਇਹ ਫੌਜ ਤਿਆਰ ਹੋਈ, ਨਗਾਰੇ ਵੱਜਣ ਲੱਗੇ, ਬੁਜਦਿਲ ਕੰਬਣ ਲੱਗੇ, ਮਰਦ ਗੱਜਣ ਲੱਗੇ, ਤੇ ਦਿੱਲੀ ਤਾਈ ਤਾਰਾਂ ਖੜਕ ਗਈਆਂ। ਦਿੱਲੀ ਦੇ ਵਿੱਚ ਰੌਲਾ ਪੈ ਗਿਆ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਰਸਤਾ ਬਦਲ ਗਏ ਨੇ, ਫੌਜ ਤਿਆਰ ਕਰ ਰਹੇ ਨੇ, ਦਿੱਲੀ ਦੇ ਤਖ਼ਤ ਨੂੰ ਵੰਗਾਰਨ ਦੀ ਬਾਤ ਚੱਲ ਰਹੀ ਹੈ। ਅਸਲ ਵਿੱਚ ਬਾਣੀ ਕਹਿੰਦੀ ਮੁਕਤ ਦਾਤਾ ਸਤਿਗੁਰ ਜੁਗ ਮਾਹੇ, ਗੁਰੂ ਮੁਕਤੀ ਦਾ ਦਾਤਾ ਹੈ, ਗੁਰੂ ਇਸਦਾ ਬੈਸਟੋਵਰ ਆਫ ਲਿਬਰੇਸ਼ਨ, ਰੋਗਾਂ ਤੋਂ ਮੁਕਤੀ, ਸੋਗ ਤੋਂ ਮੁਕਤੀ, ਡਿਪਰੈਸ਼ਨ ਤੋਂ ਮੁਕਤੀ, ਪ੍ਰਤੱਖ ਪੈਰਾਂ ਦੀਆਂ ਬੇੜੀਆਂ ਤੋਂ ਮੁਕਤੀ। ਗੋਲੀਆਂ ਗਾਲੀਆਂ ਨਾਲ ਨਹੀਂ ਜੇ ਡਿਪਰੈਸ਼ਨ ਦੂਰ ਹੁੰਦਾ, ਐਵੇਂ ਨਾ ਪੈਸੇ ਖਰਾਬ ਕਰਿਆ ਕਰੋ। ਅੰਮ੍ਰਿਤ ਵੇਲੇ ਉੱਠ ਕੇ ਨਾ ਸਾਰੇ ਹੀ ਪੁੱਛਦੇ ਨੇ ਬਾਣੀ ਕਿੱਦਾਂ ਪੜ੍ਹੀਏ, ਮਨ ਨਹੀਂ ਜੁੜਦਾ। ਅਖੇ ਫਾਇਦਾ ਹੀ ਨਹੀਂ ਹੈ ਬਾਣੀ ਪੜ੍ਹਨ ਦਾ, ਮਨ ਤੇ ਸਾਡਾ ਜੁੜਦਾ ਨਹੀਂ। ਜਿੱਦਣ ਮਨ ਜੁੜ ਗਿਆ ਉਦਣ ਤੇ ਬ੍ਰਹਮ ਗਿਆਨੀ ਨਾ ਬਣ ਜਾਏਗਾ। ਬਾਣੀ ਪੜ੍ਹਨੀ ਤਾਂ ਇਹ ਮਨ ਜੁੜ ਜਾਵੇ, ਜਿਨ੍ਹਾਂ ਦਾ ਜੁੜ ਗਿਆ ਉਹਨਾਂ ਲਈ ਇਹ ਝਗੜੇ ਮੁੱਕ ਗਏ, ਉਹ ਪਾਰ ਲੰਘ ਗਏ, ਮੁਕਤ ਹੋ ਗਏ। ਪੁਰਾਤਨ ਜਿੰਨੇ ਵੀ ਮਹਾਂਪੁਰਸ਼ ਸਨ ਉਹ ਤਰੀਕਾ ਵਰਤਦੇ ਸਨ ਵੀ ਜਦੋਂ ਜਪਜੀ ਸਾਹਿਬ ਕਰਨਾ ਹੈ ਨਾ, ਇੰਨੀ ਉੱਚੀ ਆਵਾਜ਼ ਵਿੱਚ ਕਰੋ ਔਰ ਮਹਿਸੂਸ ਕਰੋ ਵੀ ਗੁਰੂ ਨਾਨਕ ਸਾਹਿਬ ਨੂੰ, ਅਕਾਲ ਪੁਰਖ ਨੂੰ ਸੁਣਾਉਣੀ ਹੈ ਬਾਣੀ ਤੇ ਕੰਨਾਂ ਨਾਲ ਆਪ ਸੁਣਨਾ ਹੈ। ਸੁਣਨਾ ਇਸ ਲਈ ਹੈ, ਦੇਖੋ ਬੋਲਣ ਲਈ ਇਕਾਗਰਤਾ ਨਹੀਂ ਚਾਹੀਦੀ, ਜ਼ੁਬਾਨ ਜੋ ਯਾਦ ਹੈ ਉਹ ਬੋਲ ਹੀ ਲੈਂਦੀ ਹੈ, ਬਾਣੀ ਕੰਠ ਹੋਵੇ ਤੇ ਬੋਲੀ ਜਾਈਦਾ। ਇਕਾਗਰਤਾ ਚਾਹੀਦੀ ਹੈ ਸੁਣਨ ਲਈ, ਜੇ ਨਹੀਂ ਇਕਾਗਰ ਹੋ ਗਏ ਤੇ ਪਤਾ ਨਹੀਂ ਲੱਗਦਾ। ਸੁਣੀ ਦਾ ਇਸ ਲਈ ਹੈ ਵੀ ਇਕਾਗਰਤਾ ਬਣੇ, ਮਨ ਟਿਕੇਗਾ ਹੀ ਉਹਦਾ ਜਿਹੜਾ ਬਾਣੀ ਬੋਲ ਕੇ ਸੁਣੇਗਾ। ਜਿਹੜੀ ਅੱਗੇ ਅਵਸਥਾ ਹੈ ਨਾ ਸਵਾਸਾਂ ਨਾਲ ਜਪਣ ਵਾਲੀ, ਆ ਇੱਕ ਸ਼ਬਦ ਵਿੱਚ ਹੀ ਸਾਰੀ ਅਵਸਥਾ ਲਿਖੀ ਹੈ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਓ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ। ਵੇਖੋ ਕਿਆ ਸਿਧਾਂਤ ਹੈ, ਕਹਿੰਦੇ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰ, ਨੇਤਰੀ ਸਤਿਗੁਰ ਪੇਖਣਾ ਤੇ ਵੇਖ ਕੇ ਕੀ ਕਰਨਾ ਮੱਥਾ ਟੇਕ ਕੇ, ਸ੍ਰਵਣੀ ਸੁਣਨਾ ਗੁਰ ਨਾਓ ਕੰਨਾਂ ਨਾਲ ਬਾਣੀ ਸੁਣ, ਜਿਹਵਾ ਜਪ ਗੁਰ ਨਾਓ ਸੁਣ ਕੇ ਫਿਰ ਪੜ੍ਹਨਾ ਹੈ ਤੇ ਫਿਰ ਹੌਲੀ ਹੌਲੀ ਜਿਹੜੀ ਬੁਰਕੀ ਜ਼ੁਬਾਨ ਤੇ ਉਹ ਢਿੱਡ ਵਿੱਚ ਹੀ ਜਾਵੇਗੀ ਨਾ, ਫਿਰ ਕੀ ਹੋਵੇਗਾ ਅੰਤਰ ਗੁਰ ਆਰਾਧਨਾ, ਫਿਰ ਦਰਗਹਿ ਪਾਈਐ ਠਾਓ, ਦਰਗਾਹ ਵਿੱਚ ਜਗ੍ਹਾ ਮਿਲ ਜਾਵੇਗੀ। ਖੈਰ ਦੀਨ ਦੁਨੀਆਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮੁਕਤੀ ਦੇ ਦਾਤੇ ਨੇ ਤੇ ਜਿਹੜਾ ਉਹਨਾਂ ਦਾ ਨਾਮ ਜਪਦਾ ਹੈ ਉਹਨੂੰ ਰੋਗਾਂ ਸੋਗਾਂ ਤੋਂ ਮੁਕਤੀ ਮਿਲ ਜਾਂਦੀ ਹੈ, ਨਿਜ਼ਾਤ ਮਿਲ ਜਾਂਦੀ ਹੈ। ਤੇ ਡਿਪਰੈਸ਼ਨ ਚਿੰਤਾਵਾਂ ਇਹ ਮੈਡੀਕਲ ਸਾਇੰਸ ਨੇ ਨਾ ਤੇ ਕਿਸੇ ਦੀਆਂ ਦੂਰ ਕੀਤੀਆਂ ਹੀ ਨੇ। ਮੈਂ ਬੜੇ ਬੜੇ ਸੈਲੀਬ੍ਰਿਟੀਜ਼, ਬੜੇ ਬੜੇ ਅਮੀਰ ਜ਼ਿਆਦੇ ਮਰਦੇ ਵੇਖੇ ਨੇ ਆਤਮ ਹੱਤਿਆ ਕਰਦੇ, ਡਿਪਰੈਸ਼ਨ ਨੂੰ ਦਵਾਈ ਨਹੀਂ ਜਿੱਤਦੀ। ਹਾਂ ਤਨ ਦੇ ਜਿਹੜੇ ਰੋਗ ਨੇ ਨਾ 50% ਦਵਾਈ ਕੰਮ ਕਰਦੀ ਹੈ, ਹਰੇਕ ਰੋਗ ਤੇ ਨਹੀਂ। ਦਵਾਈ ਲੈ ਲਿਆ ਕਰ, ਉਹ ਵੀ ਬੰਦੇ ਦੀ ਕਾਢ ਹੈ ਤੇ ਬੰਦਾ ਰੱਬ ਦੇ ਹੁਕਮ ਵਿੱਚ ਹੈ, ਪਰ ਦੁਆ ਕਰੇਗਾ ਤੇ ਸਾਰੀ ਖੇਡ ਚੱਲਣੀ ਹੈ, ਉਦਾਂ ਨਹੀਂ। ਮੁਕਤੀਦਾਤਾ ਹੈ ਗੁਰੂ ਹਰਗੋਬਿੰਦ, ਚਾਹੇ ਤਨ ਦਾ ਰੋਗ ਹੈ ਮੁਕਤੀ ਦੇਵੇਗਾ, ਮਨ ਦਾ ਸੋਗ ਹੈ ਮੁਕਤੀ ਦੇਵੇਗਾ, ਪੈਰਾਂ ਦੀਆਂ ਬੇੜੀਆਂ ਦੇ ਬੰਧਨ ਵੀ ਤੋੜ ਦਿੰਦਾ ਹੈ। ਮੁਕਤੀਦਾਤੇ ਗੁਰੂ ਹਰਗੋਬਿੰਦ ਸਾਹਿਬ ਦੀ ਬਾਤ ਦਿੱਲੀ ਗਈ ਪਹੁੰਚ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਕਵੀ ਸੰਤੋਖ ਸਿੰਘ ਲਿਖਦੇ, ਉਹ ਜਿਹੜਾ ਸੀ ਨਾ ਚੰਦੂ, ਉਹ ਤਿਲ ਮਿਲਾ ਉੱਠਿਆ ਵੀ ਜੇ ਫੌਜ ਤਿਆਰ ਹੋ ਰਹੀ ਹੈ ਤੇ ਪਹਿਲਾਂ ਡਾਂਗ ਉਹਨੂੰ ਫਿਰੇਗੀ। ਮੁੱਖ ਦੋਸ਼ੀ ਹੈ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਉਹ ਤੇ ਮੁਰਤਜ਼ਾ ਖਾਨ। ਉਹ ਕਹਿੰਦਾ ਹੈ ਤਜਿਓ ਫਕੀਰੀ ਕੋ ਬਹੋ ਬੇਸ, ਸਮਤਾ ਚਾਹਤ ਸ਼ਾਹੂ ਵਿਸ਼ੇਸ਼, ਸੰਗ ਚੰਮੂ ਹਿਤ ਜੰਗ ਕਰਨ ਕੇ, ਰਾਖਤ ਦਿਨ ਪ੍ਰਤ ਸੁਭਟ ਬਰਨ ਕੇ। ਐ ਬਾਦਸ਼ਾਹ ਜਹਾਂਗੀਰ, ਗੁਰੂ ਹਰਗੋਬਿੰਦ ਨੇ ਫਕੀਰੀ ਛੱਡ ਕੇ ਤਲਵਾਰ ਫੜ ਲਈ ਹੈ ਤੇ ਤੇਰੀ ਸਮਤਾ ਕਰਦਾ ਹੈ, ਤਖਤ ਲਾ ਕੇ ਬਹਿੰਦਾ ਦਿੱਲੀ ਦੇ ਤਖਤਾਂ। ਉਹ ਤੈਨੂੰ ਤੇ ਲੋਕ ਬਾਦਸ਼ਾਹ ਕਹਿੰਦੇ ਨੇ, ਉਹਨੂੰ ਲੋਕ ਪਰਲੋਕ ਦਾ ਬਾਦਸ਼ਾਹ ਕਹਿੰਦੇ ਨੇ। ਲਿਬਾਸ ਵੀ ਉਹਦਾ ਬਾਦਸ਼ਾਹਾਂ ਵਾਲਾ, ਔਰ ਝਗੜੇ ਵੀ ਉਹ ਨਿਬੇੜਨ ਲੱਗ ਪਿਆ ਹੈ ਤੇ ਇਸ ਤੋਂ ਪਹਿਲਾਂ ਫੌਜਾਂ ਲੈ ਕੇ ਦਿੱਲੀ ਤੇ ਚੜ ਜਾਵੇ ਤੇ ਉਹਨੂੰ ਰੋਕਣਾ ਚਾਹੀਦਾ। ਪਿਤਾ ਦਾ ਬਦਲਾ ਲੈਣ ਦੀ ਗੱਲ ਚੱਲ ਰਹੀ ਹੈ। ਜਹਾਂਗੀਰ ਨੇ ਉਸੇ ਵੇਲੇ ਵਜ਼ੀਰ ਖਾਨ ਨੂੰ ਸੱਦਿਆ, ਕਿੰਚ ਬੇਗ ਨੂੰ ਸੱਦਿਆ, ਦੋਵਾਂ ਨੂੰ ਫੌਜ ਦੇ ਕੇ ਅੰਮ੍ਰਿਤਸਰ ਭੇਜਿਆ ਵੀ ਜਾਓ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰੋ ਵੀ ਜਹਾਂਗੀਰ ਮਿਲਣਾ ਚਾਹੁੰਦਾ ਹੈ, ਦਿੱਲੀ ਆ ਕੇ ਦਰਸ਼ਨ ਦਿਓ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਹਾਮੀ ਭਰ ਦਿੰਦੇ ਨੇ। ਹਜੇ ਕਿ ਸਿੱਖਾਂ ਵਿੱਚ ਕਾਫੀ ਵਿਚਾਰ ਚੱਲੀ ਵੀ ਅੱਗੇ ਗੁਰੂ ਅਰਜਨ ਸਾਹਿਬ ਗਏ ਸੀ ਮੁੜੇ ਹੀ ਨਹੀਂ, ਤੇ ਕਿਤੇ ਇਹਨਾਂ ਦੇ ਨਾਲ ਵੀ ਵੈਸੀ ਨਾ ਹੋਵੇ। ਪਰ ਗੁਰੂ ਸਮਰੱਥ ਹੈ, ਕੌਣ ਹੈ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਵਾਲਾ? ਇਹ ਤੇ ਉਹਨਾਂ ਦਰਸਾਇਆ ਹੈ, ਜਦੋਂ ਤਬਦੀਲੀ ਲਿਆਉਣੀ ਹੋਵੇ ਉਦੋਂ ਸਿਰ ਦੇਣਾ ਪੈਂਦਾ ਹੈ। ਜਦੋਂ ਪੀਰੀ ਤੋਂ ਮੀਰੀ ਵਿੱਚ ਆਉਣਾ ਹੈ ਤੇ ਸਿਰ ਦੇਣਾ ਪੈਂਦਾ ਹੈ। ਜਿਵੇਂ ਰੁੱਖ ਨੂੰ ਹਰਿਆ ਰੱਖਣ ਲਈ ਪਾਣੀ ਪਾਉਣਾ ਪੈਂਦਾ, ਧਰਮ ਜ਼ਿੰਦਾ ਰੱਖਣ ਲਈ ਲਹੂ ਡੋਲਣਾ ਹੀ ਪੈਂਦਾ ਹੈ। ਇਹ ਸਿਧਾਂਤ ਰਿਹਾ ਹੈ ਦੁਨੀਆਂ ਦੇ ਉੱਤੇ। ਮਹਾਰਾਜ ਦਿੱਲੀ ਜਾਣ ਲਈ ਤਿਆਰ ਹੋਏ ਨੇ, ਦਿੱਲੀ ਪਹੁੰਚਦੇ ਨੇ, ਜਿੱਥੇ ਗੁਰਦੁਆਰਾ ਹੈ ਨਾ ਅੱਜ ਕੱਲ ਮਜਨੂ ਦਾ ਟਿੱਲਾ, ਉਹ ਆਸ਼ਿਕ ਭੱਠਾ ਨਹੀਂ, ਮਜਨੂ ਲੈਲਾ ਵਾਲਾ ਇਹ ਭਗਤ ਹੋਇਆ ਗੁਰੂ ਨਾਨਕ ਸਾਹਿਬ ਦਾ ਸੇਵਕ, ਉਹਦਾ ਨਾਮ ਸੀ ਮਜਨੂ। ਇਹ ਉਹੀ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਇਬਰਾਹਿਮ ਲੋਧੀ ਬਾਦਸ਼ਾਹ ਦਾ ਹਾਥੀ ਜ਼ਿੰਦਾ ਕੀਤਾ ਸੀ। ਹਾਥੀ ਮਰ ਗਿਆ ਕਿਤੇ, ਤੇ ਜਿਹੜਾ ਮਹਾਵਤ ਸੀ ਨਾ ਉਹ ਰੋ ਰਿਹਾ ਸੀ, ਵੈਰਾਗ ਕਰ ਰਿਹਾ ਸੀ ਵੀ ਮੇਰੀ ਰੋਟੀ ਜਾਂਦੀ ਰਹੀ, ਬਾਦਸ਼ਾਹ ਦੇ ਕੋਲ ਤੇ ਕਈ ਹਾਥੀ ਨੇ, ਹੁਣ ਸਵਾਰੀ ਕਿਸੇ ਹੋਰ ਤੇ ਕਰ ਲਵੇਗਾ ਤੇ ਮੈਂ ਹੁਣ ਕੀ ਕਮਾਉਣਾ ਤੇ ਖਾਣਾ। ਗੁਰੂ ਨਾਨਕ ਸਾਹਿਬ ਨੇ ਰੋਂਦੇ ਨੂੰ ਧਰਵਾਸਾ ਦਿੱਤਾ, ਉੱਥੇ ਬਾਗ ਵਿੱਚ ਬੈਠੇ ਸਨ ਵੀ ਕਿਉਂ ਰੋਂਦਾ ਹੈ, ਪਰਮਾਤਮਾ ਨੇ ਜੇ ਇੱਕ ਰਾਹ ਬੰਦ ਕੀਤਾ ਤੇ ਹੋਰ ਖੋਲ ਦੇਵੇਗਾ। ਹੁਣ ਦੁਖੀ ਬੰਦਾ ਸੀ, ਕਹਿੰਦਾ ਉਹ ਫਕੀਰ ਜੀ ਵੈਰਾਗ ਦੀਆਂ ਬਾਤਾਂ ਗਿਆਨ ਦੀਆਂ ਬਾਤਾਂ ਨਹੀਂ ਹੁਣ ਸਮਝ ਆਉਂਦੀਆਂ, ਜੇ ਤੇ ਵਾਕਿਆ ਹੀ ਅਸਲ ਫਕੀਰ ਹੋ ਤੇ ਦਇਆ ਕਰਕੇ ਮੇਰੀ ਰੋਜ਼ੀ ਰੋਟੀ ਦਾ ਪ੍ਰਬੰਧ ਚਲਾ ਦਿਓ, ਹਾਥੀ ਜ਼ਿੰਦਾ ਕਰੋ, ਮੇਰੇ ਬੱਚੇ ਭੁੱਖੇ ਮਰਨਗੇ ਨਹੀਂ। ਤੇ ਆ ਜਿਹੜੀ ਗਿਆਨ ਦੀ ਗੱਲ ਕਰਦੇ ਹੋ ਨਾ, ਇੰਨੀ ਸਮਝ ਮੈਨੂੰ ਹੈ ਅੱਗੇ, ਕਈ ਵਾਰ ਗਿਆਨ ਨਹੀਂ ਕੰਮ ਕਰਦਾ, ਕਰਾਮਾਤ ਵਰਤਣੀ ਪੈਂਦੀ ਹੈ। ਮਹਾਰਾਜ ਹਾਥੀ ਨੂੰ ਜ਼ਿੰਦਾ ਕਰ ਦਿੰਦੇ ਨੇ, ਪਤਾ ਲੱਗਦਾ ਇਬਰਾਹਿਮ ਲੋਧੀ ਨੂੰ ਇਹ ਕੀ ਕਰਾਮਾਤ ਹੋ ਗਈ। ਮਹਾਵਤ ਬੜਾ ਖੁਸ਼ ਹੈ। ਹੁਣ ਬਾਣੀ ਨੂੰ ਵੀ ਪੁੱਛ ਲਈਏ ਵੀ ਗੁਰੂ ਵਿੱਚ ਇਹ ਤਾਕਤ ਹੈ, ਨਹੀਂ ਤੇ ਗੈਰ ਸਿੱਖਾਂ ਨੂੰ ਤਾਂ ਨਹੀਂ ਢਿੱਡ ਪੀੜ ਹੁੰਦੀ, ਸਿੱਖਾਂ ਨੂੰ ਜ਼ਿਆਦਾ ਹੁੰਦੀ ਹੈ। ਉਹਨਾਂ ਗੁਰੂ ਨਾਨਕ ਨਾਲੋਂ ਵੱਡਾ ਸਾਇੰਸ ਨੂੰ ਬਣਾ ਲਿਆ ਹੈ। ਇੱਕ ਬਣੇ ਹੈ ਗੁਰੂ ਨਾਨਕ ਦੇਵ ਗੋਬਿੰਦ ਰੂਪ, ਗੁਰੂ ਨਾਨਕ ਇਸ ਦਾ ਪ੍ਰਵੇਡਿੰਗ ਲੋਰਡ ਖੁਦਾ, ਤੇ ਇੱਕ ਬਣੇ ਸਾਡੇ ਦਿਮਾਗ ਦੀ ਉਪਜ ਹੈ ਸਾਇੰਸ, ਅਸੀਂ ਗੁਰੂ ਦੇ ਉੱਤੇ ਬਹਾ ਦਿੰਦੇ ਹਾਂ, ਸਾਇੰਸ ਤੇ ਨਹੀਂ ਮੰਨਦੀ, ਸਾਇੰਸ ਤੇ ਬੜਾ ਕੁਝ ਨਹੀਂ ਮੰਨਦੀ, ਫਿਰ ਕੀ ਕਰੋਗੇ? ਸਾਇੰਸ ਤੇ ਰੱਬ ਨੂੰ ਨਹੀਂ ਮੰਨਦੀ, ਤੇ ਸਾਇੰਸ ਦਾ ਆਪਣਾ ਵਜੂਦ ਕੀ ਹੈ? ਕਹਿੰਦੇ ਜੀ ਐਟਮਸ ਤੋਂ ਦੁਨੀਆ ਬਣੀ ਹੈ, ਤੇ ਆਪਾਂ ਸਾਇੰਸ ਪੜ੍ਹਦੇ ਹਾਂ ਨਾ, ਪੜ੍ਹੀ ਹੋਵੇਗੀ, ਮੈਂ 10ਵੀਂ ਤੱਕ ਤੇ ਪੜ੍ਹੀ ਹੈ ਥੋੜੀ ਬਹੁਤ, ਤੇ ਉਹ ਚ ਜ਼ਿਕਰ ਮਿਲਦਾ ਹੈ ਵੀ ਜਿਹੜੇ ਐਟਮਸ ਨੇ ਨਾ ਇੰਨੇ ਛੋਟੇ ਨੇ, ਮਾਈਕਰੋਸਕੋਪ ਵੀ ਨਹੀਂ ਦਿਖਾ ਸਕਦਾ, ਪਰ ਸਾਇੰਸ ਮੰਨਦੀ ਹੈ ਵੀ ਉਹਨਾਂ ਤੋਂ ਸੈਲਸ ਕ੍ਰੀਏਟ ਹੁੰਦੇ ਨੇ ਤੇ ਬੰਦਾ ਬਣਦਾ, ਦਿਖਦੇ ਨਹੀਂ, ਰੱਬ ਵੀ ਨਹੀਂ ਦਿਖਦਾ। ਜੇ ਸਾਇੰਸ ਤੇ ਤਰਕ ਕਰੋ ਵੀ ਜਿੱਥੋਂ ਬੰਦਾ ਬਣਿਆ ਉਹ ਐਟਮਸ ਤੇ ਦਿਖਦੇ ਨਹੀਂ, ਅਸੀਂ ਮੰਨਾਂਗੇ ਉਹ ਵੀ ਹੈ ਨਹੀਂ, ਨਹੀਂ ਨਹੀਂ ਉਹ ਤੇ ਹੈ ਨੀ, ਉਹਨਾਂ ਤੋਂ ਬੰਦਾ ਬਣਿਆ, ਤੇ ਫਿਰ ਰੱਬ ਵੇਲੇ ਕੀ ਬਿਮਾਰੀ ਪੈ ਜਾਂਦੀ ਹੈ? ਰੱਬ ਵੀ ਤੇ ਇਨਵਿਜ਼ੀਬਲ ਹੈ ਨਾ, ਤੇ ਐਟਮਸ ਵੀ ਇਨਵਿਜ਼ੀਬਲ ਨੇ। ਇਹ ਕੀ ਦੋਗਲੀ ਨੀਤੀ ਹੈ, ਇੱਕ ਤਰਫੋਂ ਮੰਨ ਰਹੇ ਹੋ ਦੂਜੇ ਤਰਫੋਂ ਖੰਡਨ ਕਰ ਰਹੇ ਹੋ। ਸੋ ਸਾਇੰਸ ਵੀ ਤਰਕ ਨਾਲ ਖੰਡਿਤ ਕੀਤੀ ਜਾਂਦੀ ਹੈ, ਕੋਈ ਵੱਡੀ ਗੱਲ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ ਕੀ ਗੁਰੂ ਵਿੱਚ ਇਹ ਤਾਕਤ ਹੈ, ਤੇ ਮਹਾਰਾਜ ਕਹਿੰਦੇ ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਪਸੂ ਪ੍ਰੇਤ ਮੁਗਧ ਭਏ ਸਰੋਤੇ, ਹਰ ਨਾਮਾ ਮੁਖ ਗਾਇਆ, ਪੂਰੇ ਗੁਰ ਕੀ ਦੇਖ ਵਡਾਈ, ਤਾਂ ਕੀ ਕੀਮਤ ਕਹਿਣ ਨਾ ਜਾਈ। ਕਹਿੰਦੇ ਇਹ ਪੂਰੇ ਗੁਰੂ ਦੀ ਵਡਿਆਈ ਆ, ਬਿਹੋਲਡ ਦਾ ਗਲੋਰੀਅਸ ਗ੍ਰੇਟਨੈਸ ਆਫ ਦਾ ਟਰੂ ਗੁਰੂ। ਕੀ ਵਡਿਆਈ ਹੈ, ਮੁਰਦੇ ਤਨ ਵਿੱਚ ਸਾਹ ਪਾ ਕੇ ਮਿਲਾ ਲੈਂਦਾ ਹੈ। ਰੱਬ ਭਾਵੈ ਬਿਨ ਸਾਸ ਤੇ ਰਾਖੇ। ਬੜੇ ਬੜੇ ਇੰਗਲਿਸ਼ ਦੇ ਟੀਕਾਕਾਰ ਵੀ ਲਿਖਦੇ ਨੇ, ਗੁਰੂ ਇਨਫਿਊਜ਼ਸ ਦਾ ਬ੍ਰੈਥ ਇਨ ਟੂ ਦਾ ਡੈਡ ਵਨਸ। ਇਹ ਵੀ ਤੇ ਡਾਕਟਰਾਂ ਦੇ ਹੀ ਅਰਥ ਕੀਤੇ ਨੇ ਨਾ, PhD ਲੋਕਾਂ ਦੇ। ਤੇ ਮੈਂ ਹੈਰਾਨ ਹਾਂ, ਕੋਈ ਵਿਦਿਆ ਨਹੀਂ ਦੁਨਿਆਵੀ, ਨਾ ਅਧਿਆਤਮਕ, ਨਾ ਕੋਈ ਡਿਗਰੀ। ਪੰਜਵੀਂ ਛੇਵੀਂ ਸਕੂਲੋਂ ਫੇਲ ਹੋ ਕੇ ਤੇ ਜਦੋਂ ਕਥਾ ਕਰਨ ਲੱਗ ਪੈਣਾ, ਸਾਇੰਸ ਤੇ ਨਹੀਂ ਜੀ ਮੰਨਦੀ ਇਸ ਗੱਲ ਨੂੰ ਵੀ ਤੂੰ ਮਾਮਾ ਸਾਇੰਸ ਦੀ ਕਿਹੜੀ ਡਿਗਰੀ ਚੁੱਕੀ ਫਿਰਦਾ ਵੀ ਸਾਇੰਸ ਨਹੀਂ ਮੰਨਦੀ, ਛੇਵੀਂ ਤੇ ਤੂੰ ਫੇਲ ਹੈ, ਤਰਕ ਤੂੰ ਕਿੱਥੇ ਦੇ ਰਿਹਾ PhD ਦੀਆਂ ਬਾਤਾਂ ਤਾਈਂ। ਆਉਂਦਾ ਜਾਂਦਾ ਕੁਝ ਨਹੀਂ ਹੁੰਦਾ। ਤੇ ਜਿਨ੍ਹਾਂ ਨੇ ਡਾਕਟਰੇਟ ਕੀਤੀ ਹੈ ਉਹਨਾਂ ਅਰਥ ਕੀਤੇ ਹੋਏ ਨੇ ਵੀ ਮੁਰਦੇ ਜ਼ਿੰਦਾ ਕਰ ਸਕਦਾ ਹੈ, ਇਹ ਤਾਕਤ ਹੈ ਉਹਦੀ, ਇਹ ਅਜ਼ਮਤ ਹੈ ਉਹਦੀ। ਸੋ ਐਵੇਂ ਗੁਰੂ ਤੇ ਸ਼ੰਕਾ ਨਾ ਕਰਿਆ ਕਰੋ। ਨਾਲੇ ਆਂਦੇ ਹੁੰਦੇ ਨਾ, ਜਿਹਦੀ ਬੁਰਕੀ ਖਾਈਏ ਨਾ ਉਹਦੇ ਲਈ ਭੌਂਕੀਦਾ, ਉਹਦੇ ਖਿਲਾਫ ਨਹੀਂ ਭੌਂਕੀਦਾ। ਸਾਡੀ ਆਦਤ ਹੀ ਵਿਗੜ ਗਈ ਹੈ, ਬੁਰਕੀ ਵੀ ਗੁਰੂ ਦੀ ਖਾਣੇ। ਕਥਾ ਕੀਤੀ, ਕੀਰਤਨ ਕੀਤਾ, ਆ ਇੱਥੇ ਟੋਕਰੀ ਭਰ ਲਈ ਡਾਲਰਾਂ ਦੀ, ਪੌਂਡਾਂ ਦੀ, ਤੇ ਫਿਰ ਗੁਰੂ ਦੀ ਖਿਲਾਫਤ ਸ਼ੁਰੂ। ਜਿਹੜਾ ਗੁਰੂ ਰੋਜ਼ੀ ਰੋਟੀ ਦਿੰਦਾ ਉਹਨੂੰ ਹੀ ਆਖੀ ਜਾਣਗੇ ਵੀ ਇਹਦੇ ਚ ਕਰਾਮਾਤ ਹੈ ਨਹੀਂ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਿਓ, ਜਿਹਦੀ ਬੋਟੀ ਖਾਈਦੀ ਹੈ ਗੀਤ ਉਹਦੇ ਗਾਈਦੇ ਨੇ। ਜੇ ਸਾਇੰਸ ਚੰਗੀ ਲੱਗਦੀ ਹੈ ਤੇ ਸਾਇੰਸਦਾਨ ਬਣੋ, ਲੈਬਾਂ ਚ ਜਾ ਕੇ ਐਕਸਪੈਰੀਮੈਂਟ ਕਰੋ, ਇੱਥੇ ਸਿਰ ਨਾ ਖਪਾਓ, ਆਪ ਤੇ ਅਸ਼ਰਧਾਵਾਨ ਹੋ, ਸੰਗਤ ਦੀ ਸ਼ਰਧਾ ਨਾ ਤੋੜੋ। ਇੱਥੇ ਲੋਕ ਦੁਖੀਏ ਆਉਂਦੇ ਨੇ ਝੋਲੀ ਅੱਡ ਕੇ, ਕਿਸ ਲਈ ਆਉਂਦੇ ਨੇ? ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ, ਤੇ ਤੁਸੀਂ ਕਹਿੰਦੇ ਹੋ ਗੁਰੂ ਦਿੰਦਾ ਹੀ ਕੁਝ ਨਹੀਂ ਹੈ। ਸੋ ਜਿਨ੍ਹਾਂ ਦੀ ਭਾਵਨਾ ਹੈ ਉਹਨਾਂ ਦੀ ਬਣੀ ਰਵੇ, ਤੇ ਪ੍ਰਚਾਰਕ ਦਾ ਫਰਜ਼ ਹੈ ਹੋਰਾਂ ਦੀ ਭਾਵਨਾ ਵੀ ਬਣਾਵੇ। ਅਸੀਂ ਭਾਵਨਾ ਤੋੜਨ ਲੱਗ ਪੈਂਦੇ ਹਾਂ। ਬਾਪੂ ਪਹੁੰਚਿਆ ਹੈ ਮਜਨੂੰ ਦੇ ਟੱਲੇ, ਵਜ਼ੀਰ ਖਾਂ ਕਿੰਚ ਬੇਗ ਨੇ ਜਹਾਂਗੀਰ ਨੂੰ ਦੇ ਦਿੱਤਾ ਸੁਨੇਹਾ, ਤੇ ਜਹਾਂਗੀਰ ਨੇ ਬੇਨਤੀ ਕੀਤੀ ਵੀ ਗੁਰਾਂ ਨੂੰ ਕਹੋ ਸਵੇਰੇ ਦਰਬਾਰ ਵਿੱਚ ਸੱਜ ਧੱਜ ਕੇ ਆਉਣ, ਦਿਦਾਰੇ ਦੇਣ। ਰੌਲਾ ਜੋ ਪਿਆ ਸੀ ਵੀ ਬਾਦਸ਼ਾਹਾਂ ਵਾਲੇ ਬਸਤਰ ਪਹਿਨਦਾ ਹੈ, ਸ਼ਸਤਰ ਪਹਿਨਦਾ ਹੈ, ਕਹਿੰਦਾ ਸਵੇਰੇ ਵੇਹਨੇ ਡੇਰੇ ਤੇ ਫਕੀਰਾਂ ਵਾਲੇ ਕੱਪੜਿਆਂ ਚ ਹੀ ਹੋਏਗਾ, ਵੇਹਨੇ ਹੈ ਵੀ ਕਿਵੇਂ ਆਉਂਦਾ ਹੈ। ਸੁਬਾ ਸੰਗਤ ਨੂੰ ਦਰਸ਼ਨ ਦੇ ਕੇ ਤੋਰਿਆ, ਤੇ ਆਪ ਗੁਰੂ ਸਾਹਿਬ ਘੋੜੇ ਤੇ ਸਵਾਰ, ਸਿੱਖ ਸੇਵਕ ਨਾਲ, ਤੇ ਕਵੀ ਸੰਤੋਖ ਸਿੰਘ ਉਸ ਮੂਰਤ ਬਾਰੇ ਵਡਿਆਈ ਕਰਦੇ ਨੇ। ਮੂਰਤ ਪਿਖੈ ਅਪੂਰਬ ਅਹੈ, ਸੁੰਦਰਤਾ ਦੇਖਤ ਹੀ ਰਹੈ, ਕੌਮ ਦੇਸ਼ ਕੋ ਵੱਡ ਮਹਿ ਪਾਲਾ, ਜਹਾਂ ਬਸੈ ਤਿੰਨ ਭਾਗ ਵਿਸਾਲਾ। ਲੋਕਾਂ ਜਦੋਂ ਵੇਖਿਆ ਘੋੜੇ ਤੇ ਅਸਵਾਰ ਗੁਰੂ ਹਰਗੋਬਿੰਦ ਸਾਹਿਬ ਨੂੰ, ਤੇ ਅੱਖਾਂ ਚੁੰਧਿਆ ਗਈਆਂ ਵੀ ਕੋਈ ਬਾਦਸ਼ਾਹ ਹੈ, ਔਰ ਜਿਸ ਇਲਾਕੇ ਚੋਂ ਆਇਆ ਹੈ ਵੱਡੇ ਭਾਗ ਉੱਥੋਂ ਦੀ ਪ੍ਰਜਾ ਦੇ ਏਡਾ ਸੋਹਣਾ ਸਰੂਪ ਅੱਖਾਂ ਨਾਲ ਕਦੇ ਵੇਖਿਆ ਹੀ ਨਹੀਂ ਹੈ। ਦੰਗ ਰਹਿ ਗਏ ਬਾਪੂ ਦਾ ਰੂਪ ਵੇਖ ਕੇ। ਸ਼ਾਹੀ ਦਰਬਾਰ ਘੋੜੇ ਸਮੇਤ ਪਹੁੰਚੇ, ਜਹਾਂਗੀਰ ਨੇ ਉੱਠ ਕੇ ਘੋੜੇ ਤੋਂ ਉਤਾਰਿਆ ਤੇ ਨਾਲ ਆਸਣ ਲਵਾ ਕੇ ਬਿਠਾਇਆ। ਪਰ ਅੰਦਰੋਂ ਬੜਾ ਔਖਾ ਹੈ ਵੀ ਵਾਕਿਆ ਹੀ ਫਕੀਰੀ ਦਾ ਲਿਬਾਸ ਛੱਡਿਆ, ਇਹਦੇ ਦੋ ਤਲਵਾਰਾਂ ਪਾਈ ਫਿਰਦੇ ਨੇ। ਹਜ਼ਰਤ ਹੇਰਤ ਬਿਸਮ ਵਿਚਾਰੀ, ਇਹ ਗਾਦੀ ਸੰਤਨ ਮਤਧਾਰੀ, ਇਹ ਸੰਤਾਂ ਦੀ ਗੱਦੀ ਹੈ ਤੇ ਇਹ ਫਕੀਰੀ ਛੱਡ ਕੇ ਤਲਵਾਰਾਂ ਚੱਕੀ ਫਿਰਦਾ। ਕਹਿੰਦਾ ਚਲੋ ਟੋ ਕੇ ਵੇਖਦੇ ਹਾਂ ਵੀ ਅੰਦਰ ਫਕੀਰੀ ਹੈ ਕਿ ਅੰਦਰ ਵੀ ਹੁਣ ਅੱਗ ਹੀ ਮੱਚਦੀ ਹੈ। ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਹਿੰਦੂ ਵੱਡਾ ਕੇ ਮੁਸਲਮਾਨ, ਤੁਹਾਡੇ ਮੂਜਬ ਦੋਵਾਂ ਧਿਰਾਂ ਚੋਂ ਕਿਹੜਾ ਬੰਦ ਖਲਾਸੀ ਪਾਵੇਗਾ? ਦੋਜ਼ਖ ਕੌਣ ਜਾਵੇਗਾ? ਸਵਰਗ ਕੌਣ ਜਾਵੇਗਾ? ਨਰਕ ਕੌਣ ਜਾਵੇਗਾ? ਮਹਾਰਾਜਾ ਸੁਪਰੇ ਕਹਿੰਦੇ ਬਾਦਸ਼ਾਹ ਇੱਕੋ ਹੀ ਮਿੱਟੀ ਦੇ ਸਭ ਬਣੇ ਨੇ ਤੇ ਘਾੜਨ ਵਾਲਾ ਇੱਕੋ ਹੀ ਪਰਮਾਤਮਾ ਹੈ। ਇਸਲਾਮ ਤੇ ਈਸਾਈ ਮਤ ਦੀ ਸੋਚ ਇਹ ਹੈ ਵੀ ਜਿਹੜੇ ਨੇਕ ਨਾਮੀ ਨੇ ਉਹਨਾਂ ਨੂੰ ਰੱਬ ਨੇ ਬਣਾਇਆ, ਜਿਹੜੇ ਪੁੱਠੇ ਕੰਮ ਕਰਦੇ ਨੇ ਉਹਨਾਂ ਨੂੰ ਸ਼ੈਤਾਨ ਨੇ ਬਣਾਇਆ। ਉਹਨਾਂ ਰੱਬ ਦੀ ਤਾਕਤ ਹੀ ਵੰਡ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨਹੀਂ, ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ, ਝਗੜਾ ਵੀ ਉਹਦੇ ਹੁਕਮ ਵਿੱਚ, ਸ਼ਾਂਤੀ ਵੀ ਉਹਦੇ ਹੁਕਮ ਵਿੱਚ, ਪਾਪੀ ਵੀ ਉਹਦੇ ਹੁਕਮ ਵਿੱਚ ਤੇ ਪੁੰਨੀ ਵੀ ਉਹਦੇ ਹੁਕਮ ਵਿੱਚ। ਪ੍ਰਧਾਨ ਮੰਤਰੀ ਦੋ ਕਿੱਥੇ ਹੁੰਦੇ ਨੇ ਦੇਸ਼ ਦੇ, ਕੀ ਹੁੰਦਾ ਹੈ? ਗੱਲ ਮਾਇਆ ਦੀ ਹੈ, ਉਹ ਪੈਸਾ ਹੀ ਇੰਨਾ ਸੁੱਟਦੇ ਨੇ। ਇਸਲਾਮ ਵਾਲੇ ਈਸਾਈ ਸਾਡੇ ਵਾਲੇ ਭੱਜ ਕੇ ਉੱਧਰ ਤੁਰ ਪੈਂਦੇ ਨੇ, ਨਿਕਲਦਾ ਕੁਝ ਵੀ ਨਹੀਂ ਹੈ ਉੱਥੋਂ ਜੋ ਗਿਆਨ ਗੁਰੂ ਗ੍ਰੰਥ ਸਾਹਿਬ ਦਿੰਦੇ ਨੇ। ਇੱਕ ਆਖੀ ਜਾਂਦਾ ਜਿਹੜੀ ਧਰਤੀ ਹੈ ਉਹ ਚਪਟੀ ਹੈ, ਫਲੈਟ ਹੈ। ਇੱਕ ਆਖੀ ਜਾਂਦਾ 14 ਹੀ ਤਬਕ ਹੋਏ ਨੇ, 7 ਪਤਾਲ ਤੇ 7 ਆਕਾਸ਼। ਹੁਣ ਸਾਇੰਸ ਕਹਿੰਦੀ ਹੈ ਲੱਖਾਂ ਨੇ, ਤੇ ਗੁਰੂ ਨਾਨਕ ਸਾਹਿਬ 500 ਵਰਾ ਪਹਿਲਾਂ ਕਹੇ ਨੇ ਧਰਤੀ ਹੋਰ ਪਰ ਹੈ, ਹੋਰ ਹੋਰ ਲੱਖ ਪਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ਼। ਹੁਣ ਸਾਇੰਸ ਨੇ ਇਹ ਵੀ ਕਹਿਤਾ ਧਰਤੀ ਗੋਲ ਹੈ। ਸੋ ਇਸ ਗੱਲ ਨੂੰ ਸਮਝਿਓ, ਇਹਦਾ ਮਤਲਬ ਜਿੰਨੀ ਕਿਸੇ ਨੂੰ ਸਮਝ ਹੈ ਓਨਾ ਹੀ ਦੱਸ ਸਕਿਆ, ਤੇ ਸਭ ਤੋਂ ਵੱਧ ਕੇ ਸਮਝੀ ਗੁਰੂ ਨਾਨਕ ਨੂੰ। ਇਹਦੇ ਵੱਡਾ ਕੌਣ ਹੋਇਆ? ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਰ ਰਾਖੀ ਮੇਰੀ। ਓਥੈਂਟਿਕਲੀ ਕੋਈ ਪ੍ਰੂਵ ਕਰੇ ਨਾ, ਐਵੇਂ ਪੈਸੇ ਦੇ ਜ਼ੋਰ ਤੇ ਜਾਂ ਦੇਸ਼ ਦੀ ਹਕੂਮਤ ਦੇ ਜ਼ੋਰ ਤੇ ਕਹਿਣਾ ਸਾਡਾ ਧਰਮ ਵੱਡਾ ਹੈ, ਏਦਾਂ ਵੱਡਾ ਨਹੀਂ ਹੋ ਜਾਂਦਾ। ਲਿਆਓ ਖੋਲੋ ਆਪਦੇ ਧਾਰਮਿਕ ਗ੍ਰੰਥਾਂ ਨੂੰ, ਕਿੰਨੇ ਕੁ ਗੁਪਤ ਭੇਦ ਖੋਲੇ ਨੇ ਤੁਹਾਡੇ ਪੈਗੰਬਰਾਂ ਨੇ, ਰਹਿਬਰਾਂ ਨੇ, ਕੁਝ ਵੀ ਨਹੀਂ ਲੱਭੇਗਾ ਗੁਰੂ ਗ੍ਰੰਥ ਸਾਹਿਬ ਦੇ ਕੰਪੈਰੇਟਿਵਲੀ। ਥੋੜਾ ਜਿਹਾ ਬੱਚਿਆਂ ਵੱਲ ਧਿਆਨ ਦਿਓ, ਇਹਨਾਂ ਨੂੰ ਇੱਧਰ ਜੋੜੋ, ਪੜ੍ਹਾਇਆ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ। 12 ਵਰਿਆਂ ਤੱਕ ਇਸਲਾਮ ਵਾਲੇ ਕੁਰਾਨ ਕੰਠ ਕਰਾ ਦਿੰਦੇ ਨੇ ਬੱਚਿਆਂ ਨੂੰ, ਅਸੀਂ ਨਿਆਣੇ ਹੀ ਚੱਟੀ ਜਾਂਦੇ ਜਦੋਂ ਸਕੂਲੋਂ ਆ ਜਾਂਦੇ। ਇਹ ਥੱਕ ਗਏ ਹੋਣਗੇ, ਆਰਾਮ ਕਰ ਲੈਣ, ਉਹ ਜੁੱਲੀ ਬਿਸਤਰਾ ਚੁਕਾ ਕੇ ਤੇ ਮਸਜਿਦ ਵਿੱਚ ਘੱਲ ਦਿੰਦੇ ਨੇ। ਇਹੀ ਉਮਰ ਹੈ, ਕੋਰੇ ਕਾਗਜ਼ ਤੇ ਜੋ ਲਿਖਿਆ ਗਿਆ ਉਹੀ ਚੱਲੇਗਾ। ਇਹ ਤੇ ਗੁਣ ਹੈ ਇਸਲਾਮ ਕੋਲੋਂ ਸਿੱਖਣ ਵਾਲਾ। ਅਸੀਂ ਆਨੇ ਵੱਡਾ ਹੋ ਕੇ ਆਪੇ ਬਾਣੀ ਪੜ੍ਹ ਲਵੇਗਾ, ਫਿਰ ਕਿੰਨੇ ਕੀ ਪੜ੍ਹਨਾ ਹੈ? ਜੋ ਸਿੱਖ ਲਿਆ ਬਚਪਨ ਵਿੱਚ ਉਹੀ ਚੱਲਣਾ ਹੈ। ਸੋ ਥੋੜਾ ਜਿਹਾ ਯਤਨ ਕਰੀਏ, ਇਹਨਾਂ ਨੂੰ ਧਰਮ ਨਾਲ ਜੋੜਿਆ ਜਾਵੇ ਬੱਚਿਆਂ ਨੂੰ। ਮਹਾਰਾਜ ਕਹਿੰਦੇ ਉਹ ਭਾਈ ਦਰ ਅਸਲ ਇੱਕੋ ਹੀ ਘੜਨ ਵਾਲਾ ਹੈ ਪਰਮ ਈਸ਼ਵਰ, ਚਿੱਤਰਕਾਰੀ ਉਹੀ ਕਰਦਾ ਹੈ। ਚਿੱਤਰ ਵੱਖੋ ਵੱਖ ਹੋ ਸਕਦੇ ਨੇ, ਉੱਚਾ ਨੀਵਾਂ ਕੋਈ ਵੀ ਨਹੀਂ ਹੈ। ਕਹਿੰਦਾ ਨਹੀਂ ਜੀ, ਇਹ ਕੋਈ ਜਵਾਬ ਨਾ ਹੋਇਆ। ਚਾਹੁੰਦਾ ਤੇ ਇਹ ਹੈ ਵੀ ਮੇਰਾ ਦਬਦਬਾ ਹੈ ਤੇ ਗੁਰੂ ਆਖੇ ਮੁਸਲਮਾਨ ਉੱਚਾ, ਤੇ ਜੇ ਆਖੇਗਾ ਹਿੰਦੂ ਉੱਚਾ ਤੇ ਆਖਾਂਗਾ ਇਹਦੇ ਵਿਤਕਰਾ ਆ, ਤੁਸੀਂ ਸਾਨੂੰ ਚੰਗਾ ਨਹੀਂ ਚਾਹੁੰਦੇ। ਨਹੀਂ ਜੀ, ਦੱਸੋ ਕੌਣ ਉੱਚਾ ਹੈ? ਮਹਾਰਾਜ ਕਹਿੰਦੇ ਤੈਨੂੰ ਕਹਿ ਦਿੱਤਾ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕ ਨੂਰ ਤੋਂ ਹੀ ਸਭ ਪੈਦਾ ਹੋਏ ਨੇ, ਕਿਹਨੂੰ ਮੰਦਾ ਆਖੀਏ, ਕਿਹਨੂੰ ਚੰਗਾ ਆਖੀਏ? ਕਹਿੰਦਾ ਜੀ ਨਹੀਂ, ਉੱਚਾ ਦੱਸੋ ਕੌਣ ਹੈ? ਫਿਰ ਮਹਾਰਾਜ ਨੇ ਜਿਹੜਾ ਜਵਾਬ ਦਿੱਤਾ ਸਮਝਿਓ, ਕਹਿੰਦੇ ਕਰਨ ਹਾਰ ਕੋ ਸਿਮਰੈ ਜੋਈ, ਸਭ ਤੇ ਦੀਰਘ ਜਾਨੋ ਸੋਈ। ਕਹਿੰਦੇ ਸਭ ਤੋਂ ਉੱਚਾ ਹੈ ਰੱਬ, ਤੇ ਜਿਹੜਾ ਰੱਬ ਨਾਲ ਜੁੜ ਗਿਆ ਉਹੀ ਮਨੁੱਖਤਾ ਚ ਸਭ ਤੋਂ ਉੱਚਾ ਹੋ ਗਿਆ, ਤੇ ਜਿਹੜਾ ਨੀਵਾਂ ਰਹਿ ਗਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਜੁੜ ਗਿਆ ਉਹ ਨੀਵਾਂ ਹੈ। ਉੱਚੇ ਨਾਲ ਜੁੜਨ ਵਾਲੇ ਹੀ ਉੱਚੇ ਹੁੰਦੇ ਨੇ। ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਉੱਚੇ। ਹੁਣ ਜੇ ਜਾਤ ਵੱਲ ਜਾਓ, ਚੰਮ ਵੱਲ ਜਾਓ, ਧਰਮ ਵੱਲ ਜਾਓ, ਤੇ ਕਬੀਰ ਜੀ ਨੂੰ ਕੌਣ ਪੁੱਛਦਾ ਸੀ? ਜੁਲਾਇਆਂ ਦਾ ਕਾਕਾ ਸੀ, ਮੁਕੰਦੇ ਵਰਗਿਆਂ ਇੱਟੇ ਮਾਰੇ ਬ੍ਰਾਹਮਣਾਂ ਨੇ। ਜਦੋਂ ਨਾਮ ਜਪਣ ਲੱਗ ਪਏ ਤੇ ਵੇਖ ਲਓ ਸਾਰੀ ਕਾਸ਼ੀ ਝੁੱਕ ਗਈ ਚਰਨਾਂ ਵਿੱਚ। ਨਾਮ ਜਪਣ ਵਾਲਾ ਉੱਚਾ ਹੈ, ਰੱਬ ਦੇ ਗੀਤ ਗਾਉਣ ਵਾਲਾ ਉੱਚਾ ਹੈ, ਤੇ ਜਿਹੜਾ ਉੱਚੇ ਨੂੰ ਜਾਵੇ ਭੁੱਲ ਬਿਨ ਨਾਵੇ ਸਭ ਨੀਚ ਜਾਤ ਹੈ, ਬਿਸਟਾ ਕਾ ਕੀੜਾ ਹੋਏ ਬਿਨਾ ਨਾਮ ਤੋਂ ਸਭ ਨੀਵੇਂ ਨੇ ਇੱਥੇ। ਜਦੋਂ ਜਹਾਂਗੀਰ ਨੇ ਬਚਨ ਸੁਣਿਆ ਤੇ ਚਰਨਾਂ ਵਿੱਚ ਨਮਸਕਾਰ ਕੀਤੀ, ਧੰਨ ਪੀਰ ਜੀ ਬਾਕ ਬਖਾਨਾ, ਸ੍ਰੀ ਨਾਨਕ ਕੇ ਹੋ ਤੁਮ ਥਾਨਾ, ਧੰਨ ਹੋ ਪੀਰ ਹੋ ਗੁਰੂ ਨਾਨਕ ਹੋ ਤੁਸੀਂ ਉਹਨਾਂ ਦਾ ਸਰੂਪ ਹੋ। ਅੰਦਰ ਵਾਕਿਆ ਹੀ ਫਕੀਰੀ ਹੈ, ਬਾਹਰੋਂ ਹੀ ਮੀਰੀ ਧਾਰੀ ਹੋਈ ਹੈ। ਤੁਸੀਂ ਮਾਨਵਤਾ ਨੂੰ ਇੱਕ ਜੈਸਾ ਸਮਝਦੇ ਹੋ, ਤੁਸੀਂ ਹਿੰਦੂ ਮੁਸਲਮਾਨ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਦੇ। ਕੁਝ ਦਿਨ ਲੰਘੇ ਤੇ ਸੁਣਿਆ ਭੇਜਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਇੱਕ ਨਰ ਬਖਸ਼ੀ ਸ਼ੇਰ ਹੈ, ਉਹਦੇ ਸ਼ਿਕਾਰ ਤੇ ਚੜ੍ਹਨਾ ਹੈ ਤੇ ਸੂਰਬੀਰਾਂ ਦਾ ਕਰਮ ਹੈ ਸ਼ਿਕਾਰ ਖੇਡਣੇ। ਤੇ ਆਓ ਨਰ ਬਖਸ਼ੀ ਪਤਾ ਕਿਹਨੂੰ ਕਹਿੰਦੇ? ਜਿਹੜਾ ਨਰ ਭੱਖਣ ਲੱਗ ਜਾਵੇ, ਬੰਦੇ ਖਾਣ ਲੱਗ ਜਾਵੇ। ਵੈਸੇ ਸ਼ੇਰ ਦੀ ਖੁਰਾਕ ਬੰਦਾ ਨਹੀਂ ਹੈ, ਜੰਗਲ ਵਿੱਚ ਚਾਰ ਪਾਏ ਜਾਨਵਰ ਖਾ ਲੈਂਦਾ। ਉਹ ਕਿਧਰੇ ਬਹੁਤ ਭੁੱਖਾ ਹੋਵੇ ਨਾ ਤੇ ਬੰਦਾ ਉਹਦੇ ਡਿੱਕੇ ਚੜ੍ਹ ਜਾਵੇ ਤੇ ਫਿਰ ਖਾਂਦਾ, ਨਹੀਂ ਤੇ ਸ਼ਿਕਾਰ ਖੇਡ ਕੇ ਰੱਜਿਆ ਹੁੰਦਾ, ਉਹਨੂੰ ਕੋਈ ਲੋੜ ਨਹੀਂ ਹੁੰਦੀ। ਪਰ ਜਿਹੜੇ ਗਾਰਡ ਹੁੰਦੇ ਨੇ ਨਾ ਜੰਗਲਾਂ ਦੇ, ਉਹ ਇੱਕ ਗੱਲ ਦੱਸਦੇ ਨੇ ਵੀ ਜਦੋਂ ਸ਼ੇਰ ਦੇ ਮੂੰਹ ਨੂੰ ਬੰਦੇ ਦਾ ਮਾਸ ਲੱਗ ਗਿਆ ਨਾ, ਸਵਾਦ ਆ ਗਿਆ, ਫਿਰ ਇਹ ਕਿਸੇ ਜਾਨਵਰ ਦਾ ਮਾਸ ਨਹੀਂ ਖਾਂਦਾ, ਫਿਰ ਬੰਦੇ ਹੀ ਖਾਂਦਾ ਹੈ। ਉਹਦਾ ਕਾਰਨ ਹੈ, ਹੁਣ ਜਾਨਵਰ ਤੇ ਖਾਂਦੇ ਨੇ ਘਾਹ ਫੂਸ ਤੇ ਉਹਨਾਂ ਦਾ ਮਾਸ ਬੇਸਵਾਦਾ ਹੋਵੇਗਾ ਤੇ ਤੂੰ ਖਾਣਾ 36 ਪ੍ਰਕਾਰ ਦੇ ਰੋਜ਼ ਭੋਜਨ, ਤੇਰਾ ਮਾਸ ਸੋਲਟੀ ਜਿਹਾ ਹੁੰਦਾ ਹੈ। ਤੇ ਉਹ ਇਸ ਮਾਸ ਨੂੰ ਜਦੋਂ ਇੱਕ ਵਾਰ ਭੱਖ ਲੈਂਦਾ ਹੈ ਫਿਰ ਕਿੱਥੇ ਛੱਡਦਾ ਹੈ। ਪਰ ਦੱਸਦੇ ਨੇ ਵੀ ਜਿਹੜਾ ਨਰ ਭੱਖ ਲਵੇ, ਯੂਪੀ ਵੱਲ ਜਿੰਨੇ ਗਾਰਡ ਨੇ ਜੰਗਲਾਂ ਦੇ, ਉਹ ਕਹਿੰਦੇ ਉਹਨੂੰ ਫਿਰ ਸ਼ੇਰ ਨੂੰ ਪਕੜਿਆ ਜਾਂਦਾ, ਪਰ 10-12 ਜਾਨਾਂ ਲੈਣ ਤੋਂ ਬਾਅਦ ਹੀ ਕਾਬੂ ਆਉਂਦਾ, ਏਡਾ ਸੌਖਾ ਕਾਬੂ ਨਹੀਂ ਆਉਂਦਾ। ਚਿੜੀਆ ਘਰ ਭੇਜ ਦਿੰਦੇ ਨੇ ਜਾਂ ਮਾਰ ਮੂਰ ਦਿੰਦੇ ਨੇ। ਉਹ ਹੈ ਨਰ ਭੱਖਣ ਵਾਲਾ ਸ਼ੇਰ। ਔਰ ਮਹਾਰਾਜ ਆਗਰੇ ਦੇ ਇਲਾਕੇ ਵਿੱਚ ਬੜਾ ਅੰਤਕ ਹੈ ਉਹਦਾ। ਆਓ ਸ਼ਿਕਾਰ ਕਰੀਏ। ਗੁਰੂ ਸਾਹਿਬ ਚੜ੍ਹੇ ਸ਼ਿਕਾਰ ਨੂੰ ਤੇ ਜ਼ਹਾਂ ਤੀਰ ਆਖਣ ਲੱਗਾ, ਤੀਰ ਕੋਈ ਨਾ ਚਲਾਵੇ, ਤੁਫੰਗ ਰਫਲ ਕੋਈ ਨਾ ਚਲਾਵੇ। ਉਹ ਸੂਰਮਾ ਨਿਤਰੇ ਜਿਹੜਾ ਤਲਵਾਰ ਨਾਲ ਸ਼ੇਰ ਦਾ ਅੰਤ ਕਰੇ। ਤੀਰ ਨਾਲ, ਗੋਲੀ ਨਾਲ ਤੇ ਕੋਈ ਵੀ ਮਾਰ ਸਕਦਾ। ਕਹਿੰਦੇ ਜਦੋਂ ਸ਼ੇਰ ਨੂੰ ਲੱਭ ਰਹੇ ਸਨ, ਖੋਜਨ ਕਰਿਓ ਸੋ ਕਾਨਨ ਜਬੈ ਭਬਕਤ ਨਿਕਸਿਓ ਕੇਹਰ ਤਬੈ। ਭਬਕਦਾ ਹੋਇਆ ਸ਼ੇਰ ਸਾਹਮਣੋਂ ਆਇਆ, ਸਵਾਰੀਆਂ ਘੋੜੇ ਡਰਦੇ ਦੌੜ ਉੱਠੇ, ਸਿਪਾਹੀ ਕੰਬ ਉੱਠੇ, ਕੋਈ ਸਾਵੇਂ ਨਾ ਹੋਵੇ। ਤੇ ਸ਼ੇਰ ਜਹਾਂਗੀਰ ਵੱਲ ਵਧਿਆ ਹੈ ਤੇ ਜਦੋਂ ਜਹਾਂਗੀਰ ਦੀ ਸਵਾਰੀ ਕੰਬਣ ਲੱਗ ਪਈ, ਤਰਲੇ ਲੈਂਦਾ ਗੁਰੂ ਹਰਗੋਬਿੰਦ ਸਾਹਿਬ ਨੂੰ, ਕਹਿੰਦਾ ਜੇ ਤੁਸੀਂ ਰੱਖ ਸਕਦੇ ਹੋ। ਇਹ ਮਹਾਰਾਜ ਕਹਿੰਦੇ ਕੀ ਗੱਲ ਜਹਾਂਗੀਰ, ਅਸੀਂ ਫਕੀਰ ਲੋਕ, ਤੇਰੇ ਕੋਲ ਖਾਨਦਾਨੀ ਤਲਵਾਰੀਏ ਜੰਗ ਜਿੱਤਣ ਵਾਲੇ, ਹੁਣ ਇਹਨਾਂ ਨੂੰ ਆਖ ਤੇਰੀ ਮਦਦ ਕਰਨ। ਕਹਿੰਦਾ ਜੀ ਇੰਨੇ ਜੋਗੇ ਹੁੰਦੇ ਤੇ ਦੌੜ ਥੋੜਾ ਜਾਂਦੇ, ਤੁਹਾਡੇ ਹੱਥ ਜਾਨ ਹੈ। 7.5 ਫੁੱਟ ਹਾਈਟ ਹੈ, 7.25 ਤੋਂ ਉੱਪਰ ਹਾਈਟ ਸੀ ਗੁਰਾਂ ਦੀ। ਜਹਾਂਗੀਰ ਦੇ ਬੇਨਤੀ ਕਰਨ ਤੇ ਘੋੜੇ ਤੋਂ ਉਤਰੇ ਤੇ ਤੇਗਾ ਫੜਿਆ, ਕਦੇ ਕਾਲ ਤਖ਼ਤ ਸਾਹਿਬ ਤੇਗੇ ਦੇ ਦਰਸ਼ਨ ਕਰਿਓ। ਆਮ ਬੰਦਾ ਤੇ ਉਹ ਤੇਗਾ ਕੁਝ ਸਮਾਂ ਫੜੇ ਤੇ ਥੱਕ ਜਾਵੇਗਾ, ਚਲਾਉਣਾ ਤੇ ਦੂਰ ਦੀ ਬਾਤ ਹੈ ਮੈਦਾਨੇ ਜੰਗ ਵਿੱਚ। ਜਦੋਂ ਬਿਜਲੀ ਵਰਗਾ ਚਮਕਦਾ ਤੇਗਾ ਹੱਥ ਫੜਿਆ, ਖੱਬੇ ਹੱਥ ਢਾਲ ਲੈ ਲਈ, ਸ਼ੇਰ ਦੇ ਸਾਵੇਂ ਗੁਰੂ ਹਰਗੋਬਿੰਦ ਸਾਹਿਬ ਤਿੰਨਾਂ ਲੋਕਾਂ ਦਾ ਮਾਲਕਾਨ ਖਲੋਤਾ ਹੈ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਬਾਮ ਹਾਥ ਤਰ ਸ਼ਿਪਰ ਅਗਾਰੀ ਕਰ ਪਰਾਕ੍ਰਮ ਕੋ ਮੁਖ ਦਰਮਾਰੀ। ਕਹਿੰਦੇ ਸ਼ੇਰ ਦਹਾੜਦਾ ਹੋਇਆ ਗੁਰਾਂ ਤੇ ਹਮਲਾ ਕਰਦਾ ਹੈ। ਕਿਧਰੇ ਅੰਦਰ ਜਾਣਦਾ ਹੋਵੇਗਾ ਵੀ ਅੱਜ ਮੁਕਤੀ ਦਾ ਦਾਤਾ ਆਇਆ ਹੈ, 84 ਲੱਖ ਜੂਨਾਂ ਦਾ ਲੰਮਾ ਗੇੜ ਹੈ, ਜੇ ਇਹਦੇ ਹੱਥੋਂ ਜਾਨ ਨਿਕਲ ਗਈ ਤੇ ਅੱਜ ਹੀ ਮੁਕਤੀ ਹੋਵੇਗੀ। ਬਾਪੂ ਦੇ ਸਾਵੇਂ ਹੋ ਕੇ ਦਹਾੜਦਾ ਹੈ, ਔਰ ਸ਼ੇਰ ਦੀ ਆਦਤ ਹੈ ਗਲੂਏ ਤੇ ਵਾਰ ਕਰਨਾ, ਤੇ ਜਦੋਂ ਕੁੱਦ ਕੇ ਛਲਾਂਗ ਲਾਈ ਗੁਰਾਂ ਦੇ ਪੰਜਾ ਮਾਰਨ ਲੱਗਾ, ਕਵੀ ਜੀ ਕਹਿੰਦੇ ਖੱਬੇ ਹੱਥ ਦੇ ਢਾਲੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਮੁਖਾਰ ਤੇ ਵਾਰ ਕੀਤਾ ਹੈ। ਤੇ ਜਿੰਨੀ ਤੇਜ਼ੀ ਨਾਲ ਆਇਆ ਸੀ, ਜਦੋਂ ਢਾਲਾ ਮੂੰਹ ਤੇ ਵੱਜਿਆ ਤੇ ਦੂਣੀ ਤੇਜ਼ੀ ਨਾਲ ਪੁੱਠਾ ਹੋ ਕੇ ਡਿੱਗ ਪਿਆ ਸ਼ੇਰ। ਦੂਸਰੀ ਵਾਰ ਦਹਾੜ ਕੇ ਜਦੋਂ ਗੁਰਾਂ ਤੇ ਵਾਰ ਕਰਨ ਲੱਗਾ, ਕਹਿੰਦੇ ਬਾਪੂ ਨੇ ਸੱਜੇ ਹੱਥ ਫੜਿਆ ਤੇਗਾ, ਬਿਜਲੀ ਮਨਿੰਦ ਲਹਿਰਾ ਕੇ ਜਦੋਂ ਸ਼ੇਰ ਤੇ ਚਲਾਇਆ ਹੈ। ਉਹ ਤੇਗ ਚੱਲਦੀ ਤੇ ਨਹੀਂ ਦਿਖੀ, ਪਰ ਜਦੋਂ ਸ਼ੇਰ ਇਸ ਵਾਰ ਧਰਤੀ ਤੇ ਡਿੱਗਿਆ ਤੇ ਦੋ ਫੜ ਹੋਇਆ ਪਿਆ ਸੀ, ਜਿਵੇਂ ਕੋਈ ਲੱਕੜਹਾਰਾ ਮੋਛੇ ਵੱਢ ਕਰਕੇ ਰੁੱਖ ਸੁੱਟ ਦਿੰਦਾ ਹੈ, ਜਿਵੇਂ ਮੱਖਣ ਨੂੰ ਛੁਰੀ ਚੀਰਦੀ ਹੈ। ਤਨ ਤਨ ਸਤਿਗੁਰ ਕੋ ਕਹੇ, ਖਰੋ ਨਿਕਟ ਤਿਸਕੀ ਦਿਸ਼ਲ ਹੈ। ਸ਼ੇਰ ਡਿੱਗੇ ਵੱਲ ਵੇਖ ਕੇ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਨੂੰ ਧੰਨ ਧੰਨ ਕਰਦਾ ਚਰਨਾਂ ਵਿੱਚ ਆ ਗਿਆ। ਇਹ ਮੇਰੀ ਪੀਰੀ ਦਾ ਮਾਲਕ ਛੱਠਮ ਪੀਰ ਬੈਠਾ ਗੁਰ ਭਾਰੀ। ਕਈ ਗੁਰਦੁਆਰੇ ਬਣੇ ਨੇ ਔਰ ਜਗ੍ਹਾ ਜਗ੍ਹਾ ਲਿਖਿਆ ਹੁੰਦਾ ਇੱਥੇ ਗੁਰਾਂ ਨੇ ਸ਼ੇਰ ਦਾ ਸ਼ਿਕਾਰ ਕੀਤਾ। ਛੋਟੇ ਮੋਟੇ ਜਾਨਵਰ ਤੇ ਜਿਹੜਾ ਮਰਜ਼ੀ ਸ਼ਿਕਾਰ ਕਰ ਸਕਦਾ ਹੈ। ਇਹਨੂੰ ਕਹਿੰਦੇ ਨੇ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ, ਗੁਰੂ ਇਜ਼ ਓਮਨੀ ਪ੍ਰੈਜ਼ੈਂਟ, ਗੁਰੂ ਦੀ ਅਜ਼ਮਤ, ਹੀ ਪੋਜ਼ੈਸਿਸ ਆਲ ਦਾ ਪਾਵਰਸ, ਹੀ ਗੋਟ ਐਵਰੀ ਮਿਰੈਕੁਲਸ ਪਾਵਰ, ਸੁਪਰ ਨੈਚੁਰਲ ਪਾਵਰ, ਸਪਿਰਚੁਅਲ ਪਾਵਰ, ਕੀ ਨਹੀਂ ਹੈ ਗੁਰੂ ਹਰਗੋਬਿੰਦ ਦੇ ਕੋਲ, ਅਜ਼ਮਤਾਂ ਨਾਲ ਭਰਿਆ ਹੋਇਆ ਹੈ। ਐਸੇ ਗੁਰੂ ਹਰਗੋਬਿੰਦ ਸਾਹਿਬ ਦੀ ਪਹੁੰਚ ਹੈ, ਐਸੀਆਂ ਉਹ ਕਰਾਮਾਤਾਂ ਦਾ ਮਾਲਕ ਹੈ। ਦਾਸ ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹੈ, ਖੰਡੇ ਦੀ ਪੌੜ ਛਕੋ, ਗੁਰੂ ਵਾਲੇ ਬਣੋ। ਆਪ ਸੰਗਤ ਦੇ ਦਿਦਾਰੇ ਕਰਦਿਆਂ ਬੇਅੰਤ ਦੀਵਾਨ ਸਜਾਏ ਨੇ, ਤਰੁੱਟੀਆਂ ਰਹਿ ਜਾਂਦੀਆਂ ਨੇ। ਦਾਸ ਖਿਮਾ ਜਾਚਨਾ ਕਰਦਾ ਹੈ, ਗੁਰੂ ਸਾਹਿਬ ਸੰਗਤਾਂ ਬਖਸ਼ ਦੇਣ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਦੇ ਪ੍ਰਬੰਧਕ ਜਨ, ਮੁੱਖ ਸੇਵਾਦਾਰ ਸਰਦਾਰ ਗੁਰਮੇਲ ਸਿੰਘ ਜੀ ਮੱਲੀ, ਸੈਕਟਰੀ ਸਰਦਾਰ ਕੁਲਵੰਤ ਸਿੰਘ ਜੀ ਪਿੰਡਰ, ਮੀਤ ਪ੍ਰਧਾਨ ਸਰਦਾਰ ਹਰਜੀਤ ਸਿੰਘ ਜੀ ਸਰਪੰਚ, ਤੇ ਜਿੰਨੇ ਵੀ ਇੱਥੇ ਗੁਰੂ ਘਰ ਦੇ ਵਜ਼ੀਰ ਨੇ, ਸੇਵਾਦਾਰ ਨੇ, ਸੰਗਤਾਂ ਨੇ, ਸਭਨਾਂ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ। ਬਾਣੀ ਦੀ ਵਿਚਾਰ ਸਭਨਾਂ ਦੇ ਹਿਰਦੇ ਵਿੱਚ ਵਸੇ, ਸਿੱਖੀ ਪ੍ਰਫੁੱਲਤ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿ ਸ੍ਰੀ ਅਕਾਲ।